जगत गुरु श्री गुरु नानक देव साहब जी महाराज जी दे इतिहास विचों कुछ क संक्षिप्त मात्र टूक मात्र इतिहास दी विथिया सरवण करा रहे ने कि गुरु पातशाह पूरे विश्व भर दे विच किथे किथे सतगुरां ने भ्रमण कीता है। कहते कले धरती ते नहीं, आकाश विच और थले पताल विच भी किथे तक गए ने, कोई अंत नहीं। गुरु साहब जी दे इना उदासियां दे संबंध विच भाई रतन सिंह जी लिखते ने, बाबे की गत बाबो जाना कह जाना जो नाल फिराना। गुरु नानक साहब की गत जां तां गुरु नानक साहब जान, जां फिर उन्हां नूं पता लगे जेडे नाल फिरदे रहे भाई बाला मरदाना जी। इत्थे आ उह काक बसुंड ऋषि जिहदे नाल जाके गुरु नानक साहब वार्तालाप करदे ने, ध्रुव नूं जाके दर्शन दिंदे ने। गिणतियां मिणतियां तां उरे रहि जांदियां ने, भावें कि बहुतियां ने गिणतियां मिणतियां कीतियां ने, सतगुरां दी उदासी दे मील जेडे ने दसे ने भी इन्ने मील इस उदासी दे ने, 2 लख मील तो भी वध समा वध जेड़ा पेंड है वह गुरु साहब ने, वह तो इस धरती ते वह थावां दी असी गल करदे हां जिथे तक असी पहुंच सके। पर जदों जन्म साखी च जिक्र आउंदा ना कि दस्तगीर दे पुत्तर नूं महाराज जी लखां पताल आकाश विखाउंदे है, ਉਹ ਆ ਕੇ ਆਪਣੇ ਬਾਪੂ ਨੂੰ ਦੱਸਦਾ, ਅੱਬਾ ਜਾਨ ਮੈਂ ਹੈਰਾਨ ਆ, ਜੈ ਕਹਿ ਸੰਗਤ ਇਨ ਘੇਰੀ। ਜਿਸ ਪਤਾਲ ਚ ਜਾਈਦਾ ਸੀ ਉੱਥੇ ਇਹਨਾਂ ਦੀ ਸੰਗਤ ਹੈ, ਉੱਥੇ ਇਹਨਾਂ ਦੇ ਸੇਵਕ ਨੇ, ਇਸ ਕਰਕੇ ਅੰਤ ਨਹੀਂ ਹੈ। ਤਦੇ ਭੱਟਾ ਨੇ ਕਹਿ ਦਿੱਤਾ 5ਵੇਂ ਰੂਪ ਨੂੰ ਸੰਬੋਧਨ ਕਰਦਿਆਂ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਂ ਸ਼ੁਭ ਜੋਗ ਕਰੀ। ਤੋ ਗੁਰੂ ਬਾਬਾ ਜੀ ਦੀਆਂ ਕੁਝ ਕੁ ਵਡਿਆਈਆਂ ਸਾਖੀਆਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਰਵਣ ਕਰਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਤਿਨ੍ਹਾਂ ਦੇ ਪਵਿੱਤਰ ਸਵਰੂਪ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ, ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਸਾਖੀਓਂ ਸੁਨੋ, ਹੋਤੇ ਪਠਾਨ ਦਿੱਲੀ ਪਾਤਸ਼ਾਹੇ।
ਅੱਗੇ ਹੁਣ ਸਾਖੀ ਸੁਣੋ ਕਿ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਭਰਮਣ ਕਰ ਰਹੇ ਸੀ, ਉਸ ਵੇਲੇ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਤਖ਼ਤ ਦੇ ਉੱਤੇ ਪਠਾਣਾਂ ਦਾ ਰਾਜ ਸੀ। ਪਠਾਣ ਇੱਥੇ ਰਾਜ ਕਰਦੇ ਸਨ।
ਕ੍ਰੋਪੀ ਕੀਨੀ ਜਿਮ ਗੁਰੂ, ਦਸੋ ਮੁਗਲਨ ਕੋ ਤਖ਼ਤ ਪਲਟਾਏ।
ਜਿਵੇਂ ਸਤਿਗੁਰੂ ਜੀ ਨੇ ਇਹਨਾਂ ਤੇ ਕਰੋਪੀ ਕੀਤੀ, ਗੁਰੂ ਬਾਬੇ ਦੀ ਇਹਨਾਂ ਤੇ ਕਰੋਪੀ ਹੋਈ ਮੁਗਲਾਂ ਤੇ ਪਠਾਣਾਂ ਤੇ, ਔਰ ਇਹਨਾਂ ਦੇ ਰਾਜ ਭਾਗ ਦਾ ਤਖ਼ਤਾ ਉਹ ਸਤਿਗੁਰੂ ਜੀ ਨੇ ਜਿਵੇਂ ਪਲਟਾਇਆ ਹੈ, ਕਹਿੰਦੇ ਉਹਦਾ ਥੋੜਾ ਜਿਹਾ ਟੂਕ ਮਾਤਰ ਪ੍ਰਕਰਣ ਸਾਖੀ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਚੋਪਈ ਲੋਧੀ ਬ੍ਰਹਮ ਖਾਂ ਪਾਤਸ਼ਾਹ ਥੋ ਜਦੀ।
ਇਬਰਾਹੀਮ ਲੋਧੀ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਦਿੱਲੀ ਤਖ਼ਤ ਦੇ ਉੱਤੇ ਇਹ ਮਾਲਕ ਬਣ ਕੇ ਬੈਠਾ ਸੀ, ਪਠਾਣ ਸੀ, ਸਿਕੰਦਰ ਲੋਧੀ ਦਾ ਇਹ ਲੜਕਾ ਸੀ, ਔਰ ਇਬਰਾਹੀਮ ਲੋਧੀ ਇਹਦਾ ਨਾਮ ਹੈ।
ਉਸ ਆਵਤ ਵਕਤ ਬੁਰੇ ਪਇਓ ਤਦੀ।
ਜਦੋਂ ਗੁਰੂ ਨਾਨਕ ਸਾਹਿਬ ਜੀ ਦਿੱਲੀ ਨੂੰ ਗਏ ਨੇ, ਉਦੋਂ ਇਬਰਾਹੀਮ ਲੋਧੀ ਤਖ਼ਤ ਦਾ ਬਾਦਸ਼ਾਹ ਸੀ, ਇਹਦਾ ਮਾੜਾ ਸਮਾਂ ਆਇਆ ਹੋਇਆ ਸੀ। ਸੁਭਾਵਕ ਹੈ ਜਦੋਂ ਕਿਸੇ ਰਾਜੇ ਬਾਦਸ਼ਾਹ ਦਾ ਮਾੜਾ ਸਮਾਂ ਆਉਂਦਾ ਹੈ, ਪਤਾ ਹੁੰਦਾ ਵੀ ਹੁਣ ਇਹਨੇ ਗਰਕ ਹੋਣਾ ਹੈ, ਇਹਦਾ ਰਾਜ ਭਾਗ ਗਰਕ ਹੋਣਾ ਹੈ, ਉਦੋਂ ਪਰਮੇਸ਼ਰ ਉਹਨਾਂ ਦੀ ਮੱਤ ਦੇ ਉੱਤੇ ਪਰਦਾ ਪਾ ਦਿੰਦਾ, ਉਹਨਾਂ ਦੀ ਅਕਲ ਤੇ ਪਰਦਾ ਪਾ ਦਿੰਦਾ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿਸੇ ਵੀ ਬਾਦਸ਼ਾਹ ਨੂੰ ਖਤਮ ਕਰਨਾ ਹੋਵੇ, ਉਹਦਾ ਤਖ਼ਤ ਉਲਟਾਉਣਾ ਹੋਵੇ, ਤਾਂ ਪਰਮੇਸ਼ਰ ਨੂੰ ਕੋਈ ਫੌਜਾਂ ਨਹੀਂ ਭੇਜਣੀਆਂ ਪੈਂਦੀਆਂ ਉਹਦੇ ਨਾਲ ਲੜਨ ਵਾਸਤੇ। ਰੱਬ ਨਾ ਡਾਂਗੀ ਮਾਰਦਾ ਮਤ ਦੇ ਕੁਵੱਲੀ, ਬਸ ਖੋਟੀ ਮਤ ਦੇ ਦਿੰਦਾ ਵੀ ਆਹ ਪੁੱਠਾ ਜਿਹਾ ਇੱਕ ਕੰਮ ਕਰ ਲੈ, ਉਹਦੇ ਨਾਲ ਹੀ ਉਹਦਾ ਸਾਰਾ ਕੁਝ ਨਸ਼ਟ ਭ੍ਰਸ਼ਟ ਹੋ ਜਾਂਦਾ। ਇਬਰਾਹੀਮ ਲੋਧੀ ਦਾ ਵੀ ਮਾੜਾ ਸਮਾਂ ਭੈੜਾ ਸਮਾਂ ਕਹਿੰਦੇ ਉਹਨਾਂ ਦਿਨਾਂ ਵਿੱਚ ਆ ਗਿਆ।
ਉਨ ਸਿੱਧ ਸਾਧ ਫੜ ਪੀਰ ਮੰਗਾਏ,
ਇਹਨੇ ਕੀ ਕੀਤਾ, ਜਰਵਾਣੀ ਬਿਰਤੀ ਰੱਖ ਕੇ ਬੜੇ ਬੜੇ ਸਿੱਧ ਸਾਧੂ ਵੱਡੇ ਵੱਡੇ ਪੀਰ ਮਹਾਤਮਾ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਸਨ ਉਹ ਪਕੜ ਕੇ ਕੈਦ ਕਰ ਲਏ ਲੋਧੀ ਇਬਰਾਹੀਮ ਨੇ ਦਿੱਲੀ ਚ। ਹਾਂਜੀ,
ਦੇ ਚੱਕੀ ਸਭ ਪੀਸਣ ਬਹਾਏ,
ਉਹਨਾਂ ਨੂੰ ਚੱਕੀ ਦੇ ਕੇ ਸਾਰਿਆਂ ਨੂੰ ਪੀਸਣ ਬਹਾ ਦਿੱਤਾ ਵੀ ਜਾਂ ਕਰਾਮਾਤ ਵਿਖਾਓ ਜਾਂ ਫਿਰ ਦਾਣਾ ਪੀਸੋ ਆਟਾ ਪੀਸੋ।
ਦੁਨੀਆਂ ਤੁਮ ਝੂਠੇ ਲੁੱਟ ਖਾਈ,
ਕਹਿੰਦਾ ਤੁਸੀਂ ਉਹ ਪਖੰਡੀ ਬਾਬੇ ਸਾਰੇ ਸਾਧ ਮਹਾਤਮਾ ਤੁਸੀਂ ਦੁਨੀਆਂ ਲੁੱਟ ਲੁੱਟ ਕੇ ਖਾ ਲਈ। ਲੋਧੀ ਕਹਿੰਦਾ ਕਿ ਤੁਸੀਂ ਜਿਹੜੀ ਦੁਨੀਆਂ ਪਖੰਡ ਵਿਖਾ ਕੇ ਦੁਨੀਆਂ ਲੁੱਟ ਲੁੱਟ ਕੇ ਖਾ ਲਈ ਹੈ,
ਨੈ ਕਰਾਮਾਤ ਕਿਨ ਹਮੇ ਦਿਖਾਈ,
ਤੁਹਾਡੇ ਵਿੱਚ ਕਿਸੇ ਚ ਵੀ ਕਰਾਮਾਤ ਨਹੀਂ ਹੈ ਜਿਹੜੀ ਤੁਸੀਂ ਮੈਨੂੰ ਵਿਖਾਣੀ ਸੀ। ਤੁਹਾਡੇ ਚ ਕੋਈ ਕਰਾਮਾਤ ਨਹੀਂ ਹੈ, ਕੋਈ ਅਜਮਤ ਨਹੀਂ ਹੈ, ਤੁਸੀਂ ਹੁਣ ਤਾਈ ਮੈਨੂੰ ਆਪਣੀ ਕੋਈ ਕਰਾਮਾਤ ਅਜਮਤ ਨਹੀਂ ਵਿਖਾਈ।
ਤੈ ਮੁਸਲਮਾਨ ਹਿੰਦੂਆਂ ਕਹਿਓ,
ਉਸ ਵੇਲੇ ਬਹੁਤ ਸਾਰੇ ਮੁਸਲਮਾਨ ਤੇ ਹਿੰਦੂਆਂ ਨੇ ਕਿਹਾ
ਜੋਗ ਛੁਡਾਵਨ ਹੈ ਤੂੰ ਅਹਿਓ।
ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇੱਥੇ ਨੇ ਬਾਦਸ਼ਾਹ ਨੇ ਬੜੇ ਬੜੇ ਮਹਾਤਮਾ ਸਾਧੂ ਫੜ ਕੇ ਕੈਦ ਕੀਤੇ ਹੋਏ ਨੇ, ਹੁਣ ਇਸ ਬਾਦਸ਼ਾਹ ਦੀ ਕੈਦੋਂ ਜੇ ਉਹਨਾਂ ਸਾਧੂਆਂ ਮਹਾਤਮਾਵਾਂ ਨੂੰ ਕੋਈ ਛੁਡਾ ਸਕਦਾ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਉਹ ਕੇਵਲ ਤੁਸੀਂ ਹੋ, ਤੁਸੀਂ ਛੁਡਾ ਸਕਦੇ ਹੋ। ਤੁਹਾਡੇ ਬਿਨਾਂ ਮਹਾਰਾਜ ਜੀ ਉਹਨਾਂ ਦੀ ਕਿਸੇ ਨੇ ਬੰਦ ਖਲਾਸੀ ਨਹੀਂ ਕਰਨੀ, ਭਾਵੇਂ ਉਹ ਨਾਮ ਤਰੀਕ ਸਾਧੂ ਨੇ, ਕੇਵਲ ਭੇਖ ਉਹਨਾਂ ਦਾ ਸਾਧੂਆਂ ਵਾਲਾ ਹੈ, ਪਰ ਮਹਾਰਾਜ ਫਿਰ ਵੀ ਲਾਜ ਸਾਧੂ ਪੁਣੇ ਦੇ ਬਾਣੇ ਨੂੰ ਹੈ ਨਾ। ਤੁਸੀਂ ਮਹਾਰਾਜ ਜੀ ਗਰੀਬ ਨਿਵਾਜ ਹੋ, ਆਪਣਾ ਬਿਰਦ ਪਾਲ ਦਿਓ, ਕਿਰਪਾ ਕਰੋ ਨਾ ਸਾਰੇ ਸਾਧੂਆਂ ਸੰਤਾਂ ਨੂੰ ਛੁਡਾਓ।
ਤੁਝ ਹੀ ਕੋ ਹੈ ਬਿਰਦ ਕੀ ਲਾਜ,
ਤੁਹਾਨੂੰ ਹੀ ਆਪਣੇ ਬਿਰਦ ਦੀ ਲਾਜ ਹੈ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ ਨਾ ਭਗਤ ਸਦਨਾ ਜੀ ਦਾ, ਨਿਰਪ ਕੰਨਿਆ ਕੇ ਕਾਰਨ ਇੱਕ ਪਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪਾਇਆ ਜ ਸਵਾਰੀ। ਕਹਿੰਦੇ ਜਿਵੇਂ ਇੱਕ ਭੇਖ ਧਾਰੀ ਹੋ ਗਿਆ ਨਾ, ਉਹਨੇ ਭਗਵਾਨ ਦਾ ਰੂਪ ਬਣਾ ਲਿਆ ਸੀ ਰਾਜੇ ਦੀ ਕੰਨਿਆ ਨੂੰ ਪ੍ਰਣਾਉਣ ਲਈ, ਉਹਦੀ ਵੀ ਪੈਜ ਰੱਖ ਲਈ, ਮਹਾਰਾਜ ਤੁਹਾਡਾ ਇਹ ਸੁਭਾਅ ਹੈ। ਭਾਵੇਂ ਸਾਧੂਆਂ ਨੇ ਕੇਵਲ ਸਾਧ ਪੁਣੇ ਦਾ ਲਿਬਾਸ ਧਾਰਨ ਕੀਤਾ ਹੈ, ਪਰ ਮਹਾਰਾਜ ਪੈਜ ਤਾਂ ਤੁਹਾਨੂੰ ਹੀ ਹੈ ਨਾ, ਤੁਸੀਂ ਇਹਨਾਂ ਦੀ ਪੈਜ ਰੱਖੋ, ਇਹ ਤੁਹਾਡਾ ਬਿਰਦ ਹੈ।
ਤੂੰ ਹੀ ਹੈ ਭੇਖ ਰੱਖਣੇ ਵਾਜ,
ਮਹਾਰਾਜ ਇਹਨਾਂ ਦੇ ਭੇਖ ਦੀ ਲਾਜ ਰੱਖਣ ਵਾਲੇ ਵੀ ਤੁਸੀਂ ਹੋ।
ਸਭ ਸੂਰਨ ਕੇ ਦਲ ਨੇ ਹੋਏ,
ਮਹਾਰਾਜ ਜੀ ਸਾਰੇ ਸੂਰਮਿਆਂ ਦਾ ਦਲ ਨਹੀਂ ਹੋਇਆ ਕਰਦਾ। ਸੂਰਮ ਜਦੋਂ ਕੋਈ ਫੌਜ ਹੁੰਦੀ ਹੈ ਨਾ ਸੂਰਮਿਆਂ ਦੀ, ਤੇ ਉਹਦੇ ਚ ਸਾਰੇ ਥੋੜੇ ਸੂਰਮੇ ਹੁੰਦੇ, ਸੂਰਮੇ ਤਾਂ ਵਿੱਚ ਗਿਣਤੀ ਦੇ ਹੁੰਦੇ, ਉਹ ਬਾਕੀ ਸਾਰਿਆਂ ਨੂੰ ਆਪਣੇ ਨਾਲ ਬਲੀ ਕਰ ਲੈਂਦੇ। ਹਾਂਜੀ,
ਸ਼ੇਰ ਚੱਲ ਮਦ ਏਕੋ ਕੋਏ,
ਜੰਗਲ ਦੀ ਚੱਲ ਦੇ ਵਿੱਚ ਹੋਰ ਹਜ਼ਾਰਾਂ ਜਾਨਵਰ ਹੁੰਦੇ ਨੇ, ਪਰ ਉਹਦੇ ਚ ਸ਼ੇਰ ਇੱਕੋ ਹੀ ਹੁੰਦਾ ਜਿਹੜੇ ਇਲਾਕੇ ਚੋਂ ਵਰਤਦਾ ਵਿਚਰਦਾ। ਕਹਿੰਦੇ ਸ਼ੇਰ ਇੱਕੋ ਹੀ ਹੁੰਦਾ, ਜਿਵੇਂ ਚੱਲ ਦੇ ਵਿੱਚ
ਦੋਹਰਾ ਤੋ ਸਤ ਗੁਰ ਹੱਸ ਉਨ ਕਹਿਓ, ਤੁਮ ਸਭ ਕਰਨੇ ਜੋਗ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਕਹਿੰਦੇ ਇਸੇ ਤਰ੍ਹਾਂ ਮਹਾਰਾਜ, ਭਾਵੇਂ ਸਾਰੇ ਭੇਖੀ ਨੇ ਪਰ ਸਾਰੇ ਥੋੜੀ ਸੰਤ ਹੁੰਦੇ ਆ ਭੇਖੀ, ਉਹਨਾਂ ਵਿੱਚੋਂ ਤੁਸੀਂ ਪੂਰਨ ਕਾਮਲ ਹੋ। ਜਦੋਂ ਏਦਾਂ ਇਹਨਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਜੀ ਹੱਸ ਪਏ ਤੇ ਹੱਸ ਕੇ ਮਹਾਰਾਜ ਜੀ ਬੋਲੇ ਕਿ ਤੁਸੀਂ ਸਭ ਕੁਝ ਕਰਨ ਯੋਗ ਹੋ।
ਹਮ ਕੋ ਜਸ ਤੁਮ ਦੇ ਤੋ ਕੱਲ ਕੋ ਸਭ ਪਲ ਹੋਗ।
ਮਹਾਰਾਜ ਜੀ ਜਿਹੜੇ ਸਾਧੂ ਮਹਾਤਮਾ ਬੇਨਤੀਆਂ ਕਰ ਰਹੇ ਸੀ ਨਾ ਵੀ ਸਾਨੂੰ ਛੁਡਾਓ ਇੱਥੋਂ, ਮਹਾਰਾਜ ਜੀ ਉਹਨਾਂ ਨੂੰ ਅੱਗੋਂ ਵਡਿਆਈ ਦਿੰਦੇ। ਮਹਾਰਾਜ ਕਹਿੰਦੇ ਤੁਸੀਂ ਕਿਹੜਾ ਘੱਟ ਹੋ, ਸਾਰੇ ਮਹਾਂਪੁਰਸ਼ ਹੋ, ਤੁਸੀਂ ਮਹਾਤਮਾ ਹੋ, ਸਭ ਕੁਝ ਕਰਨ ਯੋਗ ਹੋ, ਸਾਨੂੰ ਤਾਂ ਤੁਸੀਂ ਓਦਾਂ ਹੀ ਵਡਿਆਈ ਦੇ ਰਹੇ ਹੋ। ਆਖੋ ਸਤਨਾਮ
ਸ੍ਰੀ ਵਾਹ।
ਇਹਦੀ ਵੀ ਉਹਨਾਂ ਨੂੰ ਹੇਠ ਹੀ ਵਿਖਾਈ, ਉਹਨਾਂ ਨੂੰ ਹੀਣਤਾ ਹੀ ਨਹੀਂ ਮਹਿਸੂਸ ਹੋਣ ਦਿੱਤੀ। ਸਗੋਂ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਤੁਸੀਂ ਓਦਾਂ ਹੀ ਜਸ ਦੇ ਰਹੇ ਹੋ, ਵਡਿਆਈ ਦੇ ਰਹੇ ਹੋ, ਤੋ ਕਲੀ ਕਾਲ ਦੇ ਜੀਵਾਂ ਦਾ ਭਲਾ ਹੋਵੇਗਾ।
ਚੋਪਈ ਸਭ ਸੰਤਨ ਨਿਜ ਚੱਕੀ ਚਲਾਈ।
ਕਹਿੰਦੇ ਜਿੰਨੇ ਉਹ ਸੰਤ ਬੈਠੇ ਸਨ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਚੱਕੀਆਂ ਨੇ ਉਹ ਆਪਣੇ ਆਪ ਚੱਲ ਪਈਆਂ। ਗੁਰੂ ਸਾਹਿਬ ਨੇ ਕਲਾ ਵਿਖਾਈ ਤੇ ਕਲਾ ਗੁਰਦੇਵ ਦੀ ਪ੍ਰਗਟ ਹੋਈ। ਕਹਿੰਦੇ ਉਹ ਸਾਰੀਆਂ ਚੱਕੀਆਂ ਆਪਣੇ ਆਪ ਚੱਲ ਪਈਆਂ।
ਸਿਰ ਕੋ ਟੋਕਰੀ ਉੱਚੀ ਦਿਖਾਈ।
ਮਹਾਰਾਜ ਜੀ ਨੂੰ ਬਗਾਰੀ ਵਜੋਂ ਇਹਨਾਂ ਨੇ ਸੱਦ ਲਿਆ ਵੀ ਚਲੋ ਆ ਟੋਕਰੀ ਚੁੱਕ ਕੇ ਢੋਣੀ ਆ। ਗੁਰੂ ਨਾਨਕ ਸਾਹਿਬ ਨੂੰ ਵੀ ਫੜ ਲਿਆ ਨਾ ਨਾਲ, ਤੇ ਸਤਿਗੁਰੂ ਜੀ ਦੇ ਸੀਸ ਤੇ ਜਿਹੜੀ ਟੋਕਰੀ ਸੀ ਉਹ ਸਵਾ ਥੁੱਚੀ, ਮਹਾਰਾਜ ਜੀ ਦੇ ਸੀਸ ਨਾਲ ਨਹੀਂ ਛੂੰਹਦੀ, ਉਹ ਇਹਨਾਂ ਨੇ ਵੇਖਿਆ।
ਦਿਓ ਪੜਦਾ ਸਭ ਭੇਖ ਪਰ ਪਾਏ।
ਉਹ ਜਿੰਨੇ ਉੱਥੇ ਭੇਖੀ ਸਾਧੂ ਸੀ ਉਹਨਾਂ ਸਾਰਿਆਂ ਦੇ ਭੇਖ ਦੇ ਉੱਤੇ ਮਹਾਰਾਜ ਜੀ ਨੇ ਆਪਣਾ ਪੜਦਾ ਪਾ ਕੇ ਉਹਨਾਂ ਦਾ ਸਾਰਿਆਂ ਦਾ ਪੜਦਾ ਕੱਜ ਲਿਆ। ਗੁਰੂ ਨਾਨਕ ਸਾਹਿਬ ਪੜਦੇ ਕੱਜ ਨੇ ਜੇ ਉਹਨਾਂ ਦੀ ਸ਼ਰਨ ਚ ਆ ਜਾਈਏ। ਦੁਨੀਆਂ ਦੇ ਲੋਕ ਪੜਦਾ ਚੁੱਕਣਾ ਚਾਹੁੰਦੇ ਹਨ, ਉਹ ਚਾਹੁੰਦੇ ਨੇ ਵੀ ਪੜਦਾ ਚੁੱਕ ਕੇ ਕਿਸੇ ਦੀ ਕਿਵੇਂ ਚੰਗੀ ਤਰ੍ਹਾਂ ਬਦਖੋਈ ਕੀਤੀ ਜਾਏ, ਕਿਵੇਂ ਉਹਦੀ ਚੰਗੀ ਤਰ੍ਹਾਂ ਭੰਡੀ ਕੀਤੀ ਜਾਏ, ਕਿਵੇਂ ਉਹਦੀ ਇੱਜ਼ਤ ਨੂੰ ਆਬਰੂ ਨੂੰ ਮਿੱਟੀ ਚ ਰੋਲਿਆ ਜਾਏ। ਦੁਨੀਆਂ ਦਾ ਸੁਭਾਅ ਹੈ, ਗੁਰਸਿੱਖ ਦਾ ਸੁਭਾਅ ਹੈ ਕਿ ਉਹ ਪੜਦਾ ਕੱਜ ਦਿੰਦਾ ਹੈ। ਉਹ ਆਪਣੇ ਨਾਲ ਦੇ ਗੁਰੂ ਘਰ ਦੇ ਸੇਵਕ ਦਾ ਮੁਰੀਦ ਦਾ ਪੜਦਾ ਕੱਜਣ ਦਾ ਯਤਨ ਕਰਦਾ ਹੈ, ਉਗੇੜਨ ਦਾ ਨਹੀਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਭੇਖੀ ਸਾਧੂ ਸੀ ਨਾ ਉਹਨਾਂ ਸਾਰਿਆਂ ਦਾ ਪੜਦਾ ਕੱਜ ਲਿਆ ਆਪਣੀ ਕਲਾ ਵਿਖਾ ਕੇ।
ਸਤਿਗੁਰ ਅਧਿਕ ਪਇਓ ਜਸ ਵਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਵੱਡਾ ਜਸ, ਸਤਿਗੁਰਾਂ ਦੀ ਸੋਭਾ ਇਕਦਮ ਸਾਰੇ ਦਿੱਲੀ ਚ ਪ੍ਰਗਟ ਹੋ ਗਈ। ਗੁਰਦੇਵ ਦੀ ਵਡਿਆਈ ਪ੍ਰਗਟ ਹੋ ਗਈ।
ਦੋਹਰਾ ਮੋਯੋ ਹਾਥੀ ਅਥਵਾਨ ਕੋ ਸ਼੍ਰੀ ਸਤਿਗੁਰ ਦਿਓ ਉਠਾਏ।
ਫਿਰ ਦਿੱਲੀ ਚ ਸਤਿਗੁਰਾਂ ਦੀ ਇੱਕ ਹੋਰ ਕਲਾ ਵਰਤੀ ਕਿ ਇੱਕ ਬਹਾਵਤ ਦਾ ਹਾਥੀ ਮਰਿਆ ਪਿਆ ਸੀ, ਰੋਈ ਜਾਵੇ। ਗੁਰੂ ਬਾਬਾ ਜੀ ਨੇ ਪੁੱਛਿਆ ਕਿਉਂ ਰੋਨਾ? ਕਹਿੰਦਾ ਇਹਦੇ ਨਾਲ ਮੇਰੀ ਰੋਟੀ ਰੋਜੀ ਸੀ, ਬਾਦਸ਼ਾਹ ਦਾ ਹਾਥੀ ਹੈ, ਮੈਂ ਇਹਦਾ ਨੌਕਰ ਹਾਂ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆਂ ਲੈ ਜਲ ਲੈ ਕੇ ਵਾਹਿਗੁਰੂ ਕਹਿ ਕੇ ਛਿੱਟੇ ਮਾਰ, ਹਾਥੀ ਜਿਉਂਦਾ ਹੋ ਜਾਏਗਾ। ਉਹ ਹਾਥੀ ਜੀਵਿਤ ਕੀਤਾ ਦਿੱਲੀ ਦੀ ਧਰਤੀ ਤੇ। ਇਹ ਸੋਭਾ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਾਰੇ ਨਗਰ ਦੇ ਵਿੱਚ ਪ੍ਰਗਟ ਹੋਈ।
ਉਨ ਹੁਤੀ ਟੈਲ ਸੰਤਨ ਕਰੀ ਕਰੀ ਦਇਆ ਗੁਰ ਤਾਹੇ।
ਉਹ ਜਿਹੜਾ ਮਹਾਵਤ ਸੀ ਉਹਦੇ ਤੇ ਤਰਸ ਕਿਉਂ ਕੀਤਾ? ਉਹਦੇ ਤੇ ਤਰਸ ਤਾਂ ਕੀਤਾ, ਉਹਨੇ ਕੁਝ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਕੀਤੀ ਹੋਈ ਸੀ, ਉਹਦਾ ਫਲ ਦਿੱਤਾ ਉਹਨੂੰ ਕਿ ਕਿਤੇ ਦੇ ਮਨ ਦਾ ਭਰੋਸਾ ਡਾਵਾਂ ਡੋਲ ਨਾ ਹੋਵੇ। ਉਹਨੇ ਗੁਰਸਿੱਖਾਂ ਦੀ, ਸਾਧੂਆਂ ਦੀ, ਮਹਾਂਪੁਰਸ਼ਾਂ ਦੀ ਸੇਵਾ ਕੀਤੀ ਸੀ, ਉਸ ਟਹਿਲ ਦਾ ਉਹਨੂੰ ਫਲ ਦਿੱਤਾ।
ਚੋ ਪਈ ਸੁਨ ਗੁਰ ਪਰ ਸ਼ਾਹ ਰਿਸਾਇਆ।
ਇੰਦਰ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਹੋਇਆ ਸਤਿਗੁਰਾਂ ਤੇ।
ਯੇ ਜਾਦੂ ਇਨ ਹਿੰਦੂ ਚਲਾਇਆ।
ਸਤਿਗੁਰਾਂ ਨੂੰ ਹਿੰਦੂ ਹੀ ਦੱਸਦਾ ਸੀ, ਕਹਿਣ ਲੱਗਾ ਇਹ ਜਾਦੂ ਇਸ ਹਿੰਦੂ ਨੇ ਚਲਾਇਆ, ਇਹਨੇ ਜਾਦੂਗਰੀ ਕੀਤੀ ਹੈ।
ਸ਼ਹਿਰੋਂ ਇਸ ਕੋ ਦਿਓ ਕਢਾਏ।
ਕਹਿੰਦੇ ਨੂੰ ਸ਼ਹਿਰ ਵਿੱਚੋਂ ਦਿੱਲੀ ਚੋਂ ਕੱਢ ਦਿਓ ਧੱਕੇ ਮਾਰ ਕੇ।
ਬਹੁਰ ਨਾ ਦਿੱਲੀ ਵਰ ਹੈ ਆਏ।
ਇਹ ਮੁੜ ਕੇ ਦਿੱਲੀ ਦੇ ਵਿੱਚ ਨਾ ਵੜੇ, ਆ ਕੇ ਦਿੱਲੀ ਚ ਪ੍ਰਵੇਸ਼ ਨਾ ਕਰੇ।
ਸਤਿਗੁਰ ਕਹਿਓ ਹਮ ਤੋ ਵਰੋ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਅਸੀਂ ਤਾਂ ਆ ਵੜੇ ਆ, ਸਾਨੂੰ ਹੁਣ ਇੱਥੋਂ ਕੀ ਕੱਢਣਾ? ਅਸੀਂ ਇੱਥੇ ਆ ਗਏ, ਹੁਣ ਇੱਥੇ ਹੀ ਰਹਿਣਾ। ਜਦੋਂ ਤੱਕ ਸੰਸਾਰ ਰਹੇਗਾ ਸਾਡਾ ਸਥਾਨ ਇੱਥੇ ਸੰਗਤਾਂ ਆ ਕੇ ਪੂਜਦੀਆਂ ਰਹਿਣਗੀਆਂ, ਤੇ ਅਸੀਂ ਵੀ ਇੱਥੇ ਹੀ ਰਹਿਣਾ, ਤੂੰ ਨਹੀਂ ਰਹਿਣਾ ਇੱਥੇ। ਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਆ ਵੜੇ ਆ ਇੱਥੇ, ਸਾਨੂੰ ਹੁਣ ਇੱਥੋਂ ਕੀ ਕੱਢੇਗਾ?
ਕਰ ਬਹਾਵੇਂ ਦਿੱਲੀ ਪਾਤਸ਼ਾਹੇ।
ਅਸੀਂ ਆ ਗਏ ਆ, ਹੁਣ ਤੇਰੀ ਥਾਂ ਤੇ ਕਿਸੇ ਹੋਰ ਨੂੰ ਦਿੱਲੀ ਦਾ ਬਾਦਸ਼ਾਹ ਬਣਾ ਕੇ ਬਿਠਾਵਾਂਗੇ। ਇਸ਼ਾਰਾ ਸੀ ਬਾਬਰ ਵੱਲੇ ਵੀ ਹੁਣ ਤੇਰੇ ਕੋਲੋਂ ਰਾਜ ਨਹੀਂ ਹੋਣਾ, ਤੂੰ ਰਾਜ ਕਰਨ ਦਾ ਲਾਇਕ ਨਹੀਂ, ਹੱਕਦਾਰ ਨਹੀਂ, ਹੁਣ ਤੇਰੀ ਜਗ੍ਹਾ ਤੇ ਅਸੀਂ ਹੋਰ ਬਾਦਸ਼ਾਹ ਬਿਠਾਵਾਂਗੇ, ਅਸੀਂ ਤਾਂ ਹੁਣ ਇੱਥੇ ਆ ਵੜੇ ਹਾਂ।
ਅਬ ਆਏ ਬੋਲੇ ਹੋ ਤੁਮਰੋ ਕਾਲ,
ਹੁਣ ਤੇਰਾ ਕਾਲ ਆ ਬੋਲਿਆ ਤੇਰੀ ਜ਼ੁਬਾਨ ਤੇ, ਆਪ ਹੀ ਤੇਰਾ ਕਾਲ ਆ ਬੋਲਿਆ।
1878 ਸਾਲ,
ਮਹਾਰਾਜ ਜੀ ਕਹਿੰਦੇ 1578 ਸਾਲ ਸੰਮਤ ਬਿਕਰਮੀ। ਮਹਾਰਾਜ ਜੀ ਨੇ ਕਿਹਾ ਸੀ ਨਾ, ਆਵਨ 78 ਜਾਨ 97 ਔਰ ਪੀ ਉੱਠ ਸੀ ਮਰਦ ਕਾ ਚੇਲਾ। 78 ਵਿਚ ਆਇਆ ਹੈ ਬਾਬਰ ਹਿੰਦੁਸਤਾਨ ਵਿਚ, 1578 ਚ ਉਹਦੇ ਆਉਣ ਦਾ ਸੰਕੇਤ ਗੁਰੂ ਬਾਬਾ ਜੀ ਨੇ ਦਿੱਤਾ। ਕਹਿੰਦੇ ਬਸ 78 ਦੇ ਵਿਚ ਆਵੇਗਾ ਔਰ ਤੇਰਾ ਕਾਲ ਹੋਵੇਗਾ।
ਦੋਹਰਾ ਦਈ ਫਿਟਕ ਸ਼੍ਰੀ ਗੁਰ ਉਸੇ ਭਾਈ ਬਾਏ ਉਸ ਮਾਰ।
ਮਹਾਰਾਜ ਜੀ ਨੇ ਏਦਾਂ ਫਿਟਕ ਮਾਰੀ ਇਹਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲਾਹਨਤ ਦੀ ਮਾਰ ਇਹਦੇ ਤੇ ਪਈ ਇਬਰਾਹੀਮ ਲੋਧੀ ਤੇ।
ਤਬ ਦਿੱਲੀ ਚੁਗੱਤੇ ਲਈ ਸਿੱਖੀ ਬਾਬੇ ਤਾਰ।
ਕਹਿੰਦੇ ਫਿਰ ਦਿੱਲੀ ਦੀ ਬਾਦਸ਼ਾਹੀ, ਦਿੱਲੀ ਦਾ ਤਖਤ ਚੁਗੱਤੇ ਨੇ ਲਿਆ। ਚੁਗੱਤਾ ਕੌਣ ਸੀ? ਬਾਬਰ, ਕਿਉਂਕਿ ਚੁਗੱਤੇ ਗੋਤਰ ਦੀ ਇਹਦੀ ਮਾਂ ਸੀ, ਇਸ ਕਰਕੇ ਇਹਨੂੰ ਚੁਗੱਤਾ ਕਿਹਾ ਜਾਂਦਾ। ਤੋ ਚੁਗੱਤੇ ਬਾਬਰ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰ ਕੇ ਜਦੋਂ ਸਤਿਗੁਰਾਂ ਦੇ ਚਰਨਾਂ ਚ ਬੇਵਨਾਬਾਦ ਵਿਖੇ ਗੁਰੂ ਚਰਨਾਂ ਦੀ ਸ਼ਰਨ ਚ ਆ ਕੇ ਇਹਨੇ ਰਾਜ ਭਾਗ ਸਤਿਗੁਰਾਂ ਕੋਲੋਂ ਲਿਆ ਸੀ। ਹਾਂਜੀ,
ਦੋਹਰਾ ਤੋ ਮਾਲੀ ਸੁਨ ਹਮ ਕਈ ਸਭ ਸੰਸੇ ਪਏ ਦੂਰ।
ਕੈਪਟਨ ਮਰੇ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਨੂੰ ਦੱਸਣ ਲੱਗਾ, ਕਹਿੰਦਾ ਹੁਣ ਮੇਰੇ ਸੰਸੇ ਦੂਰ ਹੋ ਗਏ ਨੇ, ਮੈਨੂੰ ਲੱਗ ਗਿਆ ਪਤਾ ਕਿ ਪਾਤਸ਼ਾਹੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ। ਕਿਉਂਕਿ ਗੱਲ ਇੱਥੋਂ ਹੀ ਚੱਲੀ ਸੀ ਨਾ, ਵੀ ਭਾਈ ਰਤਨ ਸਿੰਘ ਕਹਿੰਦੇ ਇਹਨਾਂ ਨੂੰ ਵੀ ਤਾਂ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ। ਉਹ ਕਹਿੰਦੇ ਉਹ ਜਿਨ੍ਹਾਂ ਨੇ ਸਾਨੂੰ ਦਿੱਤੀ ਆ ਉਹਨਾਂ ਨੇ ਇਹਨਾਂ ਨੂੰ ਦਿੱਤੀ ਸੀ। ਉਹ ਕਹਿੰਦਾ ਕਿਵੇਂ? ਭਾਈ ਰਤਨ ਸਿੰਘ ਨੇ ਸਾਰਾ ਪ੍ਰਸੰਗ ਦੱਸ ਦਿੱਤਾ। ਕੈਪਟਨ ਮਰੇ ਕਹਿੰਦਾ ਮੇਰੇ ਮਨ ਦਾ ਸੰਸਾ ਦੂਰ ਹੋ ਗਿਆ, ਮੈਂ ਸਮਝ ਗਿਆ ਕਿ ਇਹਨਾਂ ਮੁਗਲਾਂ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰਕੇ ਦਿੱਤਾ।
ਕਾਰੂ ਗੋਸ਼ਟ ਨੇ ਕਈ ਯਾ ਮੈਂ ਸ਼ੱਕ ਜ਼ਰੂਰ।
ਕਹਿੰਦਾ ਇੱਕ ਗੁਰੂ ਨਾਨਕ ਸਾਹਿਬ ਦੀ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਕਾਰੂ ਬਾਦਸ਼ਾਹ ਨਾਲ ਗੁਰੂ ਨਾਨਕ ਦੀ ਗੋਸ਼ਟੀ ਹੋਈ। ਇਹ ਕੈਪਟਨ ਮਰੇ ਵੀ ਪੜ੍ਹਿਆ ਲਿਖਿਆ ਸੀ, ਇਹਨੇ ਜਨਮ ਸਾਖੀ ਪੜ੍ਹੀ ਹੋਵੇਗੀ। ਕਹਿੰਦਾ ਜਿਹੜਾ ਕਾਰੂ ਬਾਦਸ਼ਾਹ ਉਹ ਤਾਂ ਗੁਰੂ ਨਾਨਕ ਸਾਹਿਬ ਨਾਲੋਂ ਸਦੀਆਂ ਪਹਿਲਾਂ ਹੋਇਆ, ਉਹ ਗੁਰੂ ਨਾਨਕ ਸਾਹਿਬ ਨਾਲ ਉਹਦੀ ਗੋਸ਼ਟੀ ਕਿਵੇਂ ਹੋ ਗਈ? ਕਹਿੰਦਾ ਮੇਰੇ ਮਨ 'ਚ ਇਹ ਸੰਸਾ ਕਿ ਕਾਰੂ ਬਾਦਸ਼ਾਹ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਾਰਤਾਲਾਪ ਕਿਵੇਂ ਹੋ ਸਕਦੀ ਹੈ? ਉਹਨਾਂ ਦੇ ਵਿਚਕਾਰ ਤਾਂ ਕਈ ਸਦੀਆਂ ਦਾ ਸਮਾਂ ਹੈ।
ਜੋ ਪਈ ਤਾਂ ਕੋ ਬੀਤੋ ਬਰਸ ਹਜ਼ਾਰ।
ਤਕਰੀਬਨ ਕਾਰੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਤੋਂ 1000 ਸਾਲ ਪਹਿਲਾਂ ਹੋਇਆ, 1000 ਸਾਲ ਪਹਿਲਾਂ ਹੋਇਆ ਬਾਦਸ਼ਾਹ, ਉਹ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲਿਆ ਤੇ ਉਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਵੇਂ ਵਾਰਤਾਲਾਪ ਹੋਈ?
ਗੋਸ਼ਟ ਕਰੀ ਕਵ ਬਾਬੇ ਨਾਰ।
ਉਹਨੇ ਗੁਰੂ ਬਾਬੇ ਨਾਲ ਕਿਵੇਂ ਗੋਸ਼ਟ ਕਰ ਲਈ? ਮੈਨੂੰ ਇਹ ਸ਼ੰਕਾ। ਕੈਪਟਨ ਮਰੇ ਕਹਿੰਦਾ ਵੀ ਮੈਨੂੰ ਇਹ ਸਵਾਲ ਹੈ ਮਨ ਚ ਕਿ ਉਹਨੇ ਕਿਵੇਂ ਗੁਰੂ ਬਾਬੇ ਨਾਲ ਚਰਚਾ ਕੀਤੀ ਜੇ ਉਹ 1000 ਸਾਲ ਪਹਿਲਾਂ ਹੋਇਆ ਸੀ?
ਤੋ ਉਸ ਕੋ ਮੈਂ ਉੱਤਰ ਦਿਓ।
ਕੈਪਟਨ ਮਰੇ ਦਾ ਇਹ ਸਵਾਲ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ,
ਯੇ ਗੋਸ਼ਟ ਮੈਂ ਸੰਸੋ ਭਇਓ।
ਕਹਿੰਦੇ ਗੱਲ ਤੇਰੀ ਬਿਲਕੁਲ ਸਹੀ ਹੈ ਜੋ ਤੂੰ ਕਹਿ ਰਿਹਾ, ਵਾਕਈ ਕਾਰੂ ਗੁਰੂ ਨਾਨਕ ਸਾਹਿਬ ਨੂੰ ਨਹੀਂ ਮਿਲਿਆ, 1000 ਸਾਲ ਦਾ ਫਰਕ ਹੈ ਵਿੱਚ, ਇਹਦੇ ਚ ਤੂੰ ਬਿਲਕੁਲ ਸਹੀ ਕਹਿ ਰਿਹਾ।
ਬਾਬੇ ਕਈ ਨਾ ਜੋ ਮੁਖ ਸਾਖੀ,
ਇਹ ਗੁਰੂ ਬਾਬੇ ਨੇ ਨਹੀਂ ਕਈ ਗੋਸ਼ਟ ਉਹਦੇ ਨਾਲ ਨਹੀਂ ਕੀਤੀ।
ਲਿਖਾਰੀ ਲਿਖ ਸੋ ਗੋਸ਼ਟ ਰਾਖੀ,
ਪਰ ਕਿਸੇ ਲਿਖਾਰੀ ਨੇ ਉਹ ਬਾਬੇ ਦੀ ਔਰ ਕਾਰੂ ਦੀ ਗੋਸ਼ਟ ਜਿਹੜੀ ਆਪਸ ਵਿੱਚ ਲਿਖ ਦਿੱਤੀ ਹੈ।
ਆਗੇ ਮਿਲੇ ਉਹਨੋਂ ਤੈ ਚੋੜਾ,
ਜਿਹੜੇ ਅੱਗੇ ਹੋਰ ਲਿਖਾਰੀ ਹੋਏ ਉਹਨਾਂ ਨੇ ਹੋਰ ਵਿਸਥਾਰ ਕਰਕੇ ਜੋੜ ਦਿੱਤੀ ਗੱਲ।
ਉਨ ਅੱਛਰ ਬੋ ਔਰ ਗਏ ਤੋੜਾ,
ਉਹਨਾਂ ਨੇ ਅੱਗੇ ਹੋਰ ਅੱਛਰ ਤੋੜ ਮਰੋੜ ਕੇ ਪੇਸ਼ ਕਰ ਦਿੱਤੇ। ਗੁਰੂ ਬਾਬੇ ਨੂੰ ਜਿਹੜਾ ਰਾਜਾ ਮਿਲਿਆ ਸੀ, ਗੁਰੂ ਬਾਬੇ ਨੇ ਉਹਨੂੰ ਕਾਰੂ ਦਾ ਦ੍ਰਿਸ਼ਟਾਂਤ ਦਿੱਤਾ ਸੀ, ਵੀ ਕਾਰੂ ਬਾਦਸ਼ਾਹ ਹੋਇਆ, ਉਹਨੇ 40 ਗੰਜ ਜੋੜੇ, ਉਹ ਨਹੀਂ ਰਿਹਾ ਤੇ ਤੂੰ ਕਿੱਥੇ ਰਹਿਣਾ। ਔਰ ਅੱਗੇ ਭੁਲੇਖਾ ਖਾਣ ਵਾਲਿਆਂ ਨੇ ਇਹ ਲਿਖ ਦਿੱਤਾ ਵੀ ਗੁਰੂ ਨਾਨਕ ਸਾਹਿਬ ਨੇ ਕਾਰੂ ਨਾਲ ਮਿਲ ਕੇ ਚਰਚਾ ਕੀਤੀ। ਹਾਲਾਂਕਿ ਜਨਮ ਸਾਖੀ ਚ ਇੱਦਾਂ ਵੀ ਜ਼ਿਕਰ ਆਉਂਦਾ ਕਿ ਗੁਰੂ ਬਾਬਾ ਜੀ ਹਾਰੂ ਨਾਮ ਦੇ ਬਾਦਸ਼ਾਹ ਨੂੰ ਮਿਲੇ ਸੀ। ਕਾਰੂ ਵਾਕਈ ਪਹਿਲਾਂ ਹੋ ਗੁਜ਼ਰਿਆ, ਜਿਵੇਂ ਕੋਈ ਪ੍ਰਮਾਣ ਦੇ ਦੇਵੇ ਵੀ ਕਾਰੂ ਨੇ ਗੱਲ ਕਹੀ, ਉਹਨੇ ਇੱਦਾਂ ਉਹਦੇ ਨਾਲ 40 ਗੰਜ ਜੋੜ ਕੇ ਉਹ ਚਲਾ ਗਿਆ। ਪਰ ਹੁਣ ਜੋੜਨ ਵਾਲਿਆਂ ਨੇ ਅੱਗੇ ਜੋੜ ਦਿੱਤਾ ਵੀ ਕਾਰੂ ਨਾਲ ਚਰਚਾ ਹੋਈ, ਕਹਿੰਦੇ ਕੈਪਟਨ ਮਰੇ ਇਹ ਤੇਰੀ ਗੱਲ ਬਿਲਕੁਲ ਦਰੁਸਤ ਹੈ।
ਨੈ ਕਿਛ ਜਾਣਿਓ ਸੰਮਤ ਸਾਲ,
ਜਿਹਨੇ ਅੱਗੇ ਲਿਖ ਦਿੱਤਾ ਕਾਰੂ ਦੇ ਨਾਲ ਵਾਰਤਾਲਾਪ ਗੁਰੂ ਨਾਨਕ ਸਾਹਿਬ ਦੀ, ਉਹਨੇ ਸੰਮਤ ਤੇ ਸਾਲ ਦੀ ਵਿਚਾਰ ਨਹੀਂ ਕੀਤੀ ਕਿ 1000 ਸਾਲ ਦਾ ਫਰਕ ਹੈ ਵਿੱਚ।
ਵਾਦ ਘਾਟ ਨੇ ਸਮਝੇ ਹਵਾਲ,
ਕਈ ਵਾਰੀ ਕਈ ਲਿਖਣ ਵੇਲੇ ਭਾਵਨਾ ਨਾਲ ਲਿਖ ਦਿੰਦੇ ਆ, ਉਹ ਵੱਧ ਘੱਟ ਨੂੰ ਨਹੀਂ ਸਮਝਦੇ।
ਪੀਰ ਫਕੀਰ ਸਿੱਧ ਗੋਸ਼ਟ ਬੋਈ,
ਕਿਉਂਕਿ ਪੀਰਾਂ ਫਕੀਰਾਂ ਤੇ ਸਿੱਧਾਂ ਦੀਆਂ ਜਿਹੜੀਆਂ ਗੋਸ਼ਟੀਆਂ ਹੁੰਦੀਆਂ ਨੇ,
ਇਮ ਕਰ ਗੋਸ਼ਟ ਲਿਖ ਗਏ ਉਹ ਕੋਈ,
ਇੱਦਾਂ ਉਹਨੇ ਗੋਸ਼ਟ ਜਿਵੇਂ ਕਲਪਨਾ ਨਾਲ ਲਿਖ ਦਿੰਦੇ ਆ ਨਾ ਵੀ ਕਾਰੂ ਦੀ ਗੁਰੂ ਨਾਨਕ ਸਾਹਿਬ ਨਾਲ ਵਾਰਤਾਲਾਪ, ਉਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਵਾਰਤਾ ਲਿਖ ਦਿੱਤੀ ਹੈ, ਪਰ ਕਾਰੂ ਮਿਲਿਆ ਨਹੀਂ ਹੈ। ਕਾਰੂ ਦੇ ਨਾਲ ਹੋਈ ਵਾਰਤਾਲਾਪ ਲਿਖ ਦਿੱਤੀ, ਜਿਵੇਂ ਕੋਈ ਕਵੀ ਕਿਸੇ ਨਦੀ ਨਾਲ ਗੱਲ ਕਰਦਾ, ਹੁਣ ਨਦੀ ਬੋਲਦੀ ਥੋੜੀ ਹੈ, ਵਾਰਤਾਲਾਪ ਵਿਖਾ ਦਿੰਦਾ, ਜਿਵੇਂ ਨਦੀ ਆਖਦੀ ਸੁਣਵੇ ਸਾਗਰ ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਬਗੈਰੋਂ ਰੁੱਖ ਨੂੰ ਪੇਸ਼ ਨਾ ਉਸਤੇ ਜਾਵੇ। ਸਾਗਰ ਆਖਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ। ਹੁਣ ਸਾਗਰ ਥੋੜੀ ਪਿਆ ਬੋਲਦਾ, ਨਦੀ ਥੋੜੀ ਪਿਆ ਕਹਿੰਦੀ ਹੈ, ਉਹ ਤਾਂ ਕਵੀ ਉਹਨਾਂ ਦਾ ਸੰਵਾਦ ਕਰਾ ਰਿਹਾ। ਲੈਣਾ ਤਾਂ ਉਹਦੇ ਚ ਸਿਧਾਂਤ ਹੈ ਨਾ, ਕਿ ਸਿਧਾਂਤ ਕੀ ਹੈ। ਹੁਣ ਫੁੱਲ ਲਿਖ ਰਹੇ ਨੇ ਗੁਲਾਬ ਦੇ ਫੁੱਲ ਦੀ ਕਵਿਤਾ ਭਾਈ ਵੀਰ ਸਿੰਘ, ਹੁਣ ਫੁੱਲ ਥੋੜੀ ਬੋਲ ਕੇ ਕਹਿੰਦਾ ਮੈਨੂੰ ਡਾਲੀ ਨਾਲੋਂ ਤੋੜਨਾ ਸਾਨੂੰ ਹੱਟ ਮਹਿਕ ਦੀ ਲਾਈ, ਸੋ ਗਾਹਕ ਜੇ ਆ ਕੇ ਸੁੰਘੇ ਖਾਲੀ ਕੋਈ ਨਾ ਜਾਈ, ਜੇ ਤੂੰ ਇੱਕ ਤੋੜ ਕੇ ਲੈ ਗਿਓ ਤੇਰੇ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਾ ਸਜਾਈ। ਹੁਣ ਫੁੱਲ ਕਿੱਥੇ ਬੋਲਦਾ, ਕਵੀ ਨੇ ਬੁਲਾਇਆ ਇਹ ਕਲਪਨਾ। ਕਹਿੰਦੇ ਇਸੇ ਤਰ੍ਹਾਂ ਕਾਰੂ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਾਰਤਾ ਹੋਈ ਹੈ ਉਹ ਇੱਕ ਕਵੀ ਦਾ ਦ੍ਰਿਸ਼ਟਾਂਤ ਹੈ, ਉਹਨੇ ਉਸ ਢੰਗ ਦੇ ਨਾਲ ਉਹ ਸਿਧਾਂਤ ਪੇਸ਼ ਕਰਨਾ ਸੀ, ਦੱਸਣਾ ਸੀ ਗੁਰੂ ਬਾਬੇ ਨੇ ਕਿ ਦਮੜਾ ਤਿਸੀ ਕਾ ਜੋ ਖਰਚਾ ਹੈ ਅਰਖਾਵ ਹੈ। ਕਾਰੂ ਨਾਲ ਇਹੀ ਨਸੀਹਤਨਾਮਾ ਮਹਾਰਾਜ ਜੀ ਨੂੰ ਉਚਾਰਿਆ ਸੀ ਨਾ, ਉਹਦੀ ਗੱਲਬਾਤ ਕਰਨੀ ਸੀ। ਕੈਪਟਨ ਮਰੇ ਇਸ ਕਰਕੇ ਕਈਆਂ ਨੇ ਇਹ ਸਮਝ ਲਿਆ ਵੀ ਸੱਚਮੁੱਚ ਕਾਰੂ ਨਾਲ ਵਾਰਤਾਲਾਪ ਹੋਈ, ਪਰ ਕਾਰੂ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ 1000 ਸਾਲ ਦਾ ਸਮਾਂ ਹੈ, ਕਾਰੂ ਗੁਰੂ ਨਾਨਕ ਸਾਹਿਬ ਤੋਂ 1000 ਸਾਲ ਪਹਿਲਾਂ ਹੋ ਗੁਜ਼ਰਿਆ। ਹਾਂਜੀ,
ਗੋਸ਼ਟਨ ਕੋ ਉਹ ਸਾਖੀ ਪਾਏ,
ਕਹਿੰਦੇ ਇੱਦਾਂ ਗੋਸ਼ਟੀਆਂ ਦੀ ਸਾਖੀ ਪਾ ਦਿੱਤੀ ਹੈ।
ਨੈ ਮੂਰਖ ਕੇ ਸਮਝਤ ਥਾਏ,
ਪਰ ਜਿਹੜੇ ਮੂਰਖ ਲੋਕ ਨੇ ਉਹ ਨਹੀਂ ਸਮਝਦੇ।
ਉਸ ਯਾਰ ਦੀਵਾਨੇ ਜਾਂ ਕੋ ਕਸੀਐ,
ਕਹਿੰਦੇ ਇਸ ਤਰ੍ਹਾਂ ਉਹ ਕਹਿ ਦਿੱਤਾ ਜਾਂਦਾ ਕਸੀਦਾ ਕੱਸ ਕੇ,
ਉਨਹੀ ਮੈਂ ਤੇ ਉਨ ਕੋ ਲਈਐ।
ਗੁਰੂ ਨਾਨਕ ਸਾਹਿਬ ਨੇ ਤਾਂ ਕੇਵਲ ਸਿਧਾਂਤ ਰੂਪ ਦੇ ਵਿੱਚ ਵਾਰਤਾ ਕਹੀ ਹੋਏਗੀ, ਦੁਨੀ ਚੰਦ ਨੂੰ ਵੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਲਾਹੌਰ ਚ। ਤੋ ਇਸ ਪ੍ਰਕਾਰ ਨਾਲ ਕਿਸੇ ਨੇ ਸਮਝੇ ਬਿਨਾ ਸੰਮਤ ਤੇ ਸਾਲ ਜਾਣੇ ਬਿਨਾ ਉਹ ਲਿਖ ਦਿੱਤਾ ਹੈ।
ਗਿਰੀ ਖੱਕਰ ਕੈ ਚੌਦ ਪੁਰਾਣਾ,
ਕਹਿੰਦੇ ਕੈਪਟਨ ਮਰੇ ਤੈਨੂੰ ਮੈਂ ਗੱਲ ਦੱਸਾਂ, ਕਿਸੇ ਨੇ ਕਿਹਾ, ਕਿਉਂਕਿ ਇੱਕ ਬੰਦਾ ਜਦੋਂ ਕੋਈ ਗੱਲ ਕਹਿੰਦਾ ਉਦੋਂ ਅਗਲੋਂ ਮਤਲਬ ਲਾਣ ਵਾਲੇ ਅੱਗੇ ਹੋਰ ਕਈ ਹੋ ਜਾਂਦੇ, ਕਈ ਤਰ੍ਹਾਂ ਦੇ ਉਹ ਅੱਗੇ ਹੋਰ ਹੋਰ ਮਤਲਬ ਵੀ ਬਣਾ ਲੈਂਦੇ ਆ, ਕਈ ਕਿਸੇ ਹੋਰ ਸੰਦਰਭ ਚ ਹੁੰਦੀ ਹੈ ਉਹਦਾ ਸੰਦਰਭ ਅੱਗੇ ਹੋਰ ਹੀ ਬਣਾ ਲੈਂਦੇ। ਕਹਿੰਦੇ ਜਿਵੇਂ ਕੋਈ ਪੁਰਾਣਾ ਖੱਖਰ ਡਿੱਗਾ ਸੀ ਜ਼ਮੀਨ ਤੇ, ਛੈਤ ਦੀ ਮੱਖੀਆਂ ਦਾ ਛੱਤਾ ਨਹੀਂ ਹੁੰਦਾ, ਖੱਖਰ ਕਹਿ ਦਿੰਦੇ ਉਹਨੂੰ ਪੰਜਾਬੀ ਚ, ਉਹ ਖੱਖਰ ਡਿੱਗਾ ਸੀ ਤੇ ਉਹਦੇ ਵਿੱਚੋਂ ਸ਼ਹਿਦ ਖਾ ਲਈ ਸੀ ਮੱਖੀਆਂ ਨੇ, ਕੱਲਾ ਖੱਖਰ ਪਿਆ ਤੇ ਲਾਗਿਓ ਕੋਈ ਵੇਖ ਕੇ ਕਹਿਣ ਲੱਗਾ ਯਾਰ ਵੇਖੋ ਚੰਨ ਪੁਰਾਣਾ ਹੋ ਕੇ ਤੇ ਜ਼ਮੀਨ ਤੇ ਡਿੱਗ ਪਿਆ, ਵੀ ਚੰਨ ਜਿਹੜਾ ਚੰਦਰਮਾ ਉਹ ਪੁਰਾਣਾ ਹੋ ਗਿਆ ਤੇ ਵੇਖੋ ਕੀ ਹਾਲਤ ਹੋ ਗਈ ਤੇ ਜ਼ਮੀਨ ਤੇ ਡਿੱਗ ਪਿਆ, ਵੱਡਾ ਖੱਖਰ ਸੀ। ਕਿਸੇ ਨੇ ਵੇਖਿਆ ਤੇ ਉਹਨਾਂ ਨੇ ਅੱਗੇ ਓਦਾਂ ਹੀ ਕਹਿੰਦੇ ਹਾਂ ਚੰਦ ਡਿੱਗ ਕੇ ਜ਼ਮੀਨ ਤੇ ਪੁਰਾਣਾ ਹੋ ਕੇ ਡਿੱਗ ਪਿਆ, ਜਿਹੜਾ ਆਕਾਸ਼ ਵਿੱਚ ਆ ਉਹ ਨਵਾਂ ਚੰਨ ਹੈ, ਪੁਰਾਣਾ ਤਾਂ ਇੱਥੇ ਸਾਡੇ ਘਰਾਂ ਦੇ ਨੇੜੇ ਡਿੱਗਾ ਪਿਆ, ਅਸੀਂ ਆਪ ਵੇਖਿਆ। ਫਿਰ ਲੋਕ ਐਨ ਪੱਕਾ ਪ੍ਰਮਾਣ ਬਣਾ ਲੈਂਦੇ ਆ। ਦੂਜੀ ਉਦਾਹਰਣ, ਹਾਂਜੀ,
ਕੋਲੂ ਅਲਾਏ ਸੁਰਮੇ ਦਾਣਾ,
ਕੋਲੂ ਪਿਆ ਸੀ, ਕੋਲੂ ਤੇਲ ਕੱਢਣ ਵਾਲਾ। ਆਮ ਨਗਰਾਂ ਪਿੰਡਾਂ ਦੇ ਵਿੱਚ ਕੋਲੂ ਹੁੰਦੇ ਆ, ਹੁਣ ਤਾਂ ਸਰਕਾਰ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ ਇੰਡਸਟਰੀ ਹੋਣੀ ਚਾਹੀਦੀ ਹੈ, ਕੋਲੂਆਂ ਤੇ ਵੀ ਬੈਨ ਸੁਣਿਆ ਪਿੱਛੇ ਜੀ ਲੱਗਾ। ਹੁਣ ਉਹ ਕੋਲੂ ਪਿਆ ਹੋਇਆ, ਕੋਲੂ ਵੇਖ ਕੇ ਕਿਸੇ ਨੇ ਆਖਿਆ ਇਹ ਅੱਲਾ ਦਾ ਸੁਰਮਾ ਦਾਣਾ ਹੈ, ਸੁਰਮੇ ਦਾਣੀ ਹੈ। ਉਹ ਕਹਿੰਦੇ ਏਡਾ ਵੱਡਾ, ਪਤਾ ਤਾਂ ਨਹੀਂ ਸੀ ਨਾ ਦੂਜੇ ਨੂੰ, ਨਾਲ ਦੇ ਨੇ ਕਿਸੇ ਨੇ ਓਦਾਂ ਹੀ ਮਜ਼ਾਕ ਚ ਕਹਿ ਦਿੱਤਾ, ਕਹਿੰਦਾ ਇਹ ਅੱਲਾ ਪਾਕ ਦਾ ਇਹ ਸੁਰਮੇ ਦਾਣੀ ਹੈ, ਇਹਦੇ ਚ ਸੁਰਮਾ ਕੱਢ ਕੇ ਪਾਉਂਦਾ ਅੱਲਾ ਆਪਣੀਆਂ ਅੱਖਾਂ ਚ, ਏਡਾ ਵੱਡਾ ਅੱਲਾ ਹੈ। ਕੋਲੂ ਦਾ ਵੱਡਾ ਜਿਹਾ ਡੰਡਾ ਵੇਖ ਕੇ ਵੀ ਇਹ ਤਾਂ ਸੁਰਮਚੂ ਹੈ, ਤੇ ਕੋਲੂ ਜਿਹੜਾ ਪਿਆ ਹੋਇਆ ਥੱਲੇ ਭਾਂਡਾ ਉਦੋਂ ਵੇਖ ਕੇ ਕਹਿੰਦੇ ਸੁਰਮੇ ਦਾਣੀ ਹੈ। ਰਤਨ ਸਿੰਘ ਭੰਗੂ ਜੀ ਕਹਿੰਦੇ ਏਦਾਂ ਗੁਰੂ ਬਾਬੇ ਦੀ ਸਾਖੀ ਜਿਹੜੀ ਅਸਲ ਵਿੱਚ ਸੀ, ਉਹ ਅਸਲ ਨੂੰ ਸਮਝਣ ਦੀ ਬਜਾਏ ਲੋਕਾਂ ਨੇ ਉਹਦੇ ਅੰਦਾਜ਼ੇ ਤੇ ਮਾਇਨੇ ਜਿਹੜੇ ਸਨ ਉਹ ਅੱਗੇ ਹੋਰ ਬਣਾ ਲਏ।
ਦੋਹਰਾ ਰਸੂਲੋ ਉਹ ਬਾਬਿਓ ਬੀਤੀ ਸੋ ਬਰਸ ਹਜ਼ਾਰ।
ਇੱਕ ਰਸੂਲ ਸੀ ਜਿਹੜਾ ਕਾਰੂ ਬਾਦਸ਼ਾਹ ਨੂੰ ਮਿਲਿਆ ਸੀ, ਉਹਨੇ ਕਾਰੂ ਨੂੰ ਅਕਲ ਦਿੱਤੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਸੀ, ਪਰ ਗੁਰੂ ਨਾਨਕ ਸਾਹਿਬ ਦੇ ਨਾਲ ਮੁੜ ਕੇ ਕਾਰੂ ਨੂੰ ਜੋੜ ਦਿੱਤਾ ਗਿਆ। ਕਹਿੰਦੇ ਅਸਲੀਅਤ ਇਹ ਸੀ ਵੀ ਜਿਹੜਾ ਗੁਰੂ ਬਾਬਾ ਜੀ ਤੋਂ 1000 ਸਾਲ ਪਹਿਲਾਂ ਰਸੂਲ ਸੀ, ਉਹਨੇ ਕਾਰੂ ਨੂੰ ਉਪਦੇਸ਼ ਦਿੱਤਾ ਸੀ, ਜਿਵੇਂ ਉਹਦਾ ਵੇਰਵਾ ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਅੱਗੇ ਕੀਤਾ।
ਦਿੱਤੇ ਆਏ ਸਾਖ ਏ ਗੰਜ 40 ਕਾਰੂ ਵਾਰ।
40 ਗੰਜ ਵਾਲੇ ਕਾਰੂ ਦੀ ਜਿਹੜੀ ਸਾਖੀ ਉਹ ਆਮ ਲੋਕਾਂ ਦੀ ਜ਼ੁਬਾਨ ਤੇ ਚੜ ਗਈ ਵੀ 40 ਗੰਜ ਜੋੜਨ ਵਾਲਾ ਕਾਰੂ ਨਹੀਂ ਰਿਹਾ ਬੰਦਿਆ ਤੇ ਤੂੰ ਕਿਹੜਾ ਰਹਿਣਾ। ਇਹ ਤੇ ਆਮ ਕਹਾਵਤ ਬਣ ਗਈ ਫਿਰ ਲੋਕਾਂ ਚ। ਗੁਰੂ ਨਾਨਕ ਸਾਹਿਬ ਨੇ ਵੀ ਏਦਾਂ ਹੀ ਕਹੀ, ਸਾਖੀ ਉਹਨਾਂ ਨੇ ਸੁਣਾਈ ਸੀ, ਉਹਨਾਂ ਨੇ ਕੇਵਲ ਉਪਦੇਸ਼ ਦਿੱਤਾ ਸੀ ਸਿਧਾਂਤ ਵਜੋਂ, ਪਰ ਉਹ ਜੋੜ ਗੁਰੂ ਸਾਹਿਬ ਨਾਲ ਦਿੱਤੀ। ਭਾਈ ਰਤਨ ਸਿੰਘ ਜੀ ਉਹਨਾਂ ਨੇ ਵੀ ਲਿਖਿਆ ਕਿ ਕਾਰੂ ਨੂੰ ਨਹੀਂ, ਗੁਰੂ ਨਾਨਕ ਸਾਹਿਬ ਇੱਕ ਹਾਰੂ ਨਾਮ ਦਾ ਬਾਦਸ਼ਾਹ ਸੀ ਉਹਨੂੰ ਮਿਲੇ, ਉਹ ਕਾਰੂ ਨਾਲੋਂ ਵੀ ਜ਼ਿਆਦਾ ਬਲੀ ਸੀ, ਉਹਨੇ 45 ਗੰਜ ਜੋੜੇ ਹੋਏ ਸੀ, ਕਾਰੂ ਨੇ ਤਾਂ ਇਕੱਲੇ 40 ਗੰਜ ਜੋੜੇ ਸੀ। ਹਾਂਜੀ,
ਹੁਤੋ ਕਾਰੂ ਪਾਤਸ਼ਾਹ ਇੱਕ ਕਹੀ ਬਾਬੇ ਯੋ ਬਾਤ।
ਗੁਰੂ ਬਾਬੇ ਨੇ ਤਾਂ ਉਦਾਂ ਕਹਿ ਦਿੱਤੀ ਸੀ ਗੱਲ ਵੀ ਇੱਕ ਕਾਰੂ ਨਾਮ ਦਾ ਬਾਦਸ਼ਾਹ ਸੀ, ਉਹ 40 ਗੰਜ ਜੋੜ ਕੇ ਵੀ ਖਾਲੀ ਹੱਥ ਗਿਆ।
ਸੋ 40 ਗੰਜ ਜੋੜ ਕੇ ਭਇਓ ਤੋ ਖਾਲੀ ਜਾਤ।
40 ਗੰਜ ਜੋੜ ਕੇ ਵੀ ਉਹ ਖਾਲੀ ਹੱਥੀ ਗਿਆ। ਇਹ ਗੱਲ ਗੁਰੂ ਬਾਬੇ ਨੇ ਕੇਵਲ ਪ੍ਰਮਾਣ ਵਜੋਂ ਵਰਤੀ।
ਇੱਕ ਅਮਰ ਪਿਕੰਬਰ ਸੰਤ ਹੋ ਤੋ ਮਿਲ ਉਸ ਕਰੇ ਉਹ ਨਿਹਾਲ।
ਇੱਕ ਅਮਰ ਨਾਮ ਦਾ ਪੈਗੰਬਰ ਸੀ ਜਿਹੜਾ ਕਾਰੂ ਬਾਦਸ਼ਾਹ ਨੂੰ ਮਿਲ ਕੇ ਉਹਨੂੰ ਨਿਹਾਲ ਕਰਕੇ ਆਇਆ ਸੀ।
ਮੂੜਨ ਗੋਸ਼ਟ ਲਿਖ ਕਈ ਕਰੀ ਸੋ ਬਾਬੇ ਨਾਲ।
ਕਈਆਂ ਨੇ ਬੇਸਮਝੀ ਵਿੱਚ ਸਮਝਣ ਤੋਂ ਬਿਨਾਂ ਹੀ ਉਹ ਗੁਰੂ ਬਾਬੇ ਦੇ ਨਾਲ ਕਾਰੂ ਦੀ ਗੋਸ਼ਟੀ ਜਿਹੜੀ ਆ ਉਹ ਲਿਖ ਧਰੀ। ਅਸਲੀਅਤ ਵਿੱਚ ਗੁਰੂ ਨਾਨਕ ਸਾਹਿਬ ਕਾਰੂ ਨੂੰ ਨਹੀਂ ਮਿਲੇ।
ਦੋਹਰਾ ਤਬ ਮਾਲੀ ਨੇ ਹਮ ਕਿਓ ਯੇ ਪੀ ਪੇਤ ਸੁਣਾਏ।
ਕੈਪਟਨ ਮਰੇ ਫਿਰ ਬੋਲਿਆ, ਭਾਈ ਰਤਨ ਸਿੰਘ ਨੂੰ ਕਹਿਣ ਲੱਗਾ ਹੁਣ ਇਹ ਭੇਤ ਵੀ ਮੈਨੂੰ ਅੱਗੇ ਦੱਸ ਦੇ।
ਗੁਰ ਨਾਨਕ ਪਾਛੇ ਗੁਰ ਪਏ ਤਿੰਨ ਕੋ ਦਿਓ ਬਤਾਏ।
ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਗੁਰੂ ਕੌਣ ਹੋਇਆ, ਉਹਨਾਂ ਤੋਂ ਬਾਅਦ ਜਿਹੜੀ ਗੁਰੂ ਬੰਸਾਵਲੀ ਚੱਲਦੀ ਹੈ ਮੈਨੂੰ ਉਹਨਾਂ ਬਾਰੇ ਵੀ ਦੱਸ ਦੇ। ਹੁਣ ਕੈਪਟਨ ਮਰੇ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਤੁਸੀਂ ਕਿਹਾ ਵੀ 10 ਗੁਰੂ ਹੋਏ ਨੇ ਸਾਡੇ, ਉਹਨਾਂ ਤੋਂ ਬਾਅਦ ਕਿਹੜੇ ਕਿਹੜੇ ਗੁਰੂ ਸਾਹਿਬ ਸਨ ਗੱਦੀ ਦੇ ਉੱਤੇ, ਉਹਨਾਂ ਦਾ ਹਵਾਲ ਵੀ ਮੈਨੂੰ ਦੱਸ ਦੇ।
ਜੋ ਪਈ ਤਬ ਮੈਂ ਉਸ ਕੋ ਬਿਓਰਾ ਦਿਓ।
ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਫਿਰ ਕੈਪਟਨ ਮਰੇ ਨੂੰ ਗੁਰੂ ਸਾਹਿਬਾਂ ਦਾ ਜੀਵਨ ਬਿਓਰਾ ਉਹ ਅੱਗੇ ਦਿੱਤਾ ਦੱਸਿਆ।
ਗੁਰ ਨਾਨਕ ਪਾਛੇ ਅੰਗਦ ਭਇਓ।
ਇਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ।
ਜੋ ਉਨਕੀ ਸਭ ਕਥਾ ਕਥੀਐ,
ਕਹਿੰਦੇ ਹੁਣ ਜੇ ਗੁਰੂ ਅੰਗਦ ਸਾਹਿਬ ਦੀ ਸਾਰੀ ਕਥਾ, ਖਡੂਰ ਸਾਹਿਬ ਵਿਚ ਵਿਚਰਨ ਦੀ ਕਥਾ ਉਹ ਕਹੀਏ।
ਗ੍ਰੰਥ ਬਦੇ ਨੈ ਅੰਤ ਸੋ ਪਈ ਐ,
ਅੱਗੇ ਗ੍ਰੰਥ ਬਹੁਤ ਵੱਧ ਜਾਏਗਾ ਫਿਰ ਵੀ ਅੰਤ ਨਹੀਂ ਪੈਣਾ।
ਅੰਗਦ ਤੇ ਗੁਰ ਪਇਓ ਅਮਰਦਾਸ,
ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਹੇ ਕੈਪਟਨ ਮਰੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਤੇ ਬੈਠੇ। ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਤੇ ਬੈਠੇ।
ਕੀਓ ਪਾਤਸ਼ਾਹੀ ਦਾਵਾ ਜਾਸ,
ਉਹਨਾਂ ਨੇ ਪਾਤਸ਼ਾਹੀ ਦਾ ਦਾਵਾ ਕੀਤਾ।
ਬਾਈ ਸੂਬੇ ਜਿਨੇ ਨਿਵਾਏ,
ਬਾਈ ਸੂਬੇ ਸਨ ਹਿੰਦੁਸਤਾਨ ਦੇ, ਗੁਰੂ ਅਮਰਦਾਸ ਜੀ ਨੇ ਬਾਈ ਦੇ ਬਾਈ ਸੂਬੇ ਨਿਵਾਏ, ਆਪਣੇ ਚਰਨਾਂ ਚ ਬਾਈ ਪ੍ਰਚਾਰਕ ਮੰਜੀਆਂ ਥਾਪ ਕੇ ਉਹਨਾਂ ਨੂੰ ਬਾਈ ਸੂਬਿਆਂ ਵਿਚ ਗੁਰਸਿੱਖੀ ਦੇ ਪ੍ਰਚਾਰ ਲਈ ਭੇਜਿਆ।
ਪਾਤਸ਼ਾਹੀ ਦਾਵੇ ਜਿਤਨ ਜਤਾਵੇ,
ਪਾਤਸ਼ਾਹੀ ਦੇ ਦਾਵੇ ਜਿਹੜੇ ਜਿਤਨ ਜਤਾਉਣ ਦੇ ਸਨ, ਅਕਬਰ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਨੂੰ ਗ੍ਰਹਿਣ ਕੀਤਾ।
ਪੁਨ ਰਾਮਦਾਸ ਪੂਰਨ ਮਤ ਠਈ,
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਤੋਂ ਬਾਅਦ ਸੋਢੀ ਸੁਲਤਾਨ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿਦੀਓ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਗੁਰਗੱਦੀ ਤੇ ਬੈਠੇ।
ਤਬ ਤੇ ਫਿਰ ਕਰ ਸੋਢੀਆਂ ਰਹੀ,
ਫਿਰ ਜਿਹੜੀ ਗੁਰਿਆਈ ਸੀ ਉਹ ਫਿਰ ਸੋਢੀਆਂ ਦੇ ਘਰ ਵਿਚ ਰਹੀ। ਜਾਣ ਨਾ ਦੇਸਾਂ ਸੋਢੀਆਂ, ਫਿਰ ਸੋਢੀਆਂ ਦੇ ਘਰ ਦੇ ਵਿਚ ਗੁਰਤਾ ਗੱਦੀ ਰਹੀ।
ਫਿਰ ਅਰਜਨ ਗੁਰ ਹਰ ਗੋਬਿੰਦ,
ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਦੇ ਰੱਥ ਤੇ ਸਵਾਰ ਹੋਏ। ਆ 25 ਜੂਨ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਦਲ ਭੰਜਨ ਗੁਰੂ ਸੂਰਮਾ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ, ਸੰਗਤਾਂ ਨੇ ਮਨਾਉਣਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਤੇ ਬੈਠੇ ਤਕਰੀਬਨ 11 ਸਾਲ ਦੀ ਉਮਰ ਵਿਚ।
ਖੜਗ ਚੱਕਿਓ ਜਿਨ ਮਾਰ ਪੈਂਦ,
ਜਿਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਗਾਤਰੇ ਧਾਰਨ ਕੀਤੀਆਂ, ਕੈਪਟਨ ਮਰੇ, ਇਥੋਂ ਗੁਰੂ ਘਰ ਦੇ ਵਿਚ ਰਾਜ ਕਰਨ ਦਾ ਸੰਕਲਪ ਜਨਮ ਲੈਣ ਲੱਗਾ। ਛੇਵੇਂ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਮੀਰੀ ਤੇ ਪੀਰੀ ਦੀਆਂ 2 ਸ਼ਮਸ਼ੀਰਾਂ ਆਪਣੇ ਗਾਤਰੇ ਚ ਧਾਰਨ ਕਰਕੇ ਗੁਰੂ ਨਾਨਕ ਦੇ ਸਿੱਖਾਂ ਨੂੰ ਆਪਣਾ ਰਾਜ ਕਾਇਮ ਕਰਨ ਦਾ ਸੰਕਲਪ ਪ੍ਰਦਾਨ ਕੀਤਾ।
ਗਜ ਕੇ ਜਕਾਰੇ ਜਾਵੇ, ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਰਿਆ ਅਕਾਲ ਜੜਿਆਵਾ ਜਾਵਾਰਿਆ, ਸਤਿਗੁਰੂ ਰੱਖ ਲਿਆ ਬਰਦਵਾਣੇ ਦੀ ਲਾਜ, ਚਿੱਤਾ ਗੁਪਤਾ ਸ਼ਹੀਦਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ। ਅਕਾਲ ਅਕਾਲ ਅਕਾਲ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤੇਗ ਚੁੱਕੇ, ਜੰਗ ਲੜੀਆਂ, 4 ਜੰਗਾਂ ਲੜੀਆਂ, ਜਿਹਦੇ ਚੋਂ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਪੈਂਦੇ ਖਾਂ ਨੂੰ, ਇਹ ਪੈਂਦੇ ਖਾਂ ਮਹਾਰਾਜ ਜੀ ਦਾ ਪਾਲਿਆ ਹੋਇਆ ਸੀ, ਇਹਦਾ ਬਾਪ ਮਰ ਗਿਆ ਸੀ, ਇਹਦੇ ਬਾਪ ਦਾ ਨਾਂ ਸੀ ਫਤਿਹ ਖਾਨ, ਇਹਦਾ ਪਿੰਡ ਵੈਸੇ ਆਲਮਪੁਰ ਸੀ ਪਰ ਇਹ ਆਪਣੇ ਨਾਨਕੇ ਪਿੰਡ ਆਪਣੇ ਮਾਮੇ ਦੇ ਕੋਲ ਆ ਕੇ ਰਹਿੰਦਾ ਸੀ ਕਰਤਾਰਪੁਰ ਸਾਹਿਬ ਦੇ ਨੇੜੇ। ਉਸ ਪਿੰਡ ਦਾ ਨਾਮ ਸੀ ਵੱਡੇ ਮੀਰ, ਉੱਥੇ ਕਰਤਾਰਪੁਰ ਸਾਹਿਬ ਹੀ ਗੁਰੂ ਸ਼ਰਨ ਚ ਆਇਆ ਸੀ। ਤੋ ਮਹਾਰਾਜ ਜੀ ਨੇ ਤੇਗ ਚੁੱਕੀ, 1,00,000 ਫੌਜ ਲੈ ਕੇ ਆਇਆ ਸੀ ਪੈਂਦਾ ਖਾਂ, ਮਹਾਰਾਜ ਜੀ ਦੇ ਉੱਤੇ ਚੜ ਕੇ ਪੈਂਦੇ ਖਾਂ ਨੂੰ ਮਹਾਰਾਜ ਜੀ ਨੇ ਮਾਰਿਆ।
ਮੀਰੀ ਪੀਰੀ ਦੋ ਦਿਖਾਈ,
ਮੀਰੀ ਤੇ ਪੀਰੀ ਮਹਾਰਾਜ ਜੀ ਨੇ ਦੋਵੇਂ ਪ੍ਰਗਟ ਕਰਕੇ ਵਿਖਾਈਆਂ।
ਸ਼ਾਹਜਹਾਂ ਕੋ ਹਾਰ ਸੁਦਈ,
ਬਾਦਸ਼ਾਹ ਸ਼ਾਹਜਹਾਂ ਨੂੰ ਹਾਰ ਦਿੱਤੀ, ਉਹਨੂੰ ਹਰਾਇਆ।
ਲੱਲਾ ਕੰਬਰ ਮਾਰੇ ਫੌਜਦਾਰ,
ਭਾਈ ਰਤਨ ਸਿੰਘ ਦੱਸ ਰਹੇ ਨੇ ਕੈਪਟਨ ਮਰੇ, ਅਬਦਾਲੀ ਹੋਣ ਆ ਰਿਹਾ, ਨਾਦਰ ਹੋਣ ਆ ਰਿਹਾ ਸੀ। ਇਹ ਕਹਿੰਦੇ ਆਕੀ ਹੋਏ ਸਨ, ਆਕੀ ਹੋ ਕੇ ਆਪਣੀ ਮਰਜ਼ੀ ਨਾਲ ਰਾਜ ਪੇ ਕਰਦੇ ਆ। ਸਾਡੇ ਤਾਂ ਜੰਗ ਯੁੱਧ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਸ਼ੁਰੂ ਸਮੇਂ ਹੋ ਗਏ ਸੀ, ਉਦੋਂ ਤੇ ਅਬਦਾਲੀ ਤੇ ਨਾਦਰ ਦਾ ਪਿਓ ਵੀ ਨਹੀਂ ਸੀ ਜੰਮਿਆ ਹੋਣਾ। ਇਹ ਸਾਨੂੰ ਰਈਅਤ ਦੱਸਦੇ ਆ, ਕਹਿੰਦੇ ਮੇਰੇ ਪੇਰੇ ਦੀਆਂ ਤਲਵਾਰਾਂ ਧਾਰਨ ਕਰਕੇ ਸ਼ਾਹਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਸੀ, ਜਹਾਂਗੀਰ ਦਾ ਪੁੱਤ, ਉਹਨੂੰ ਹਰਾਇਆ। ਲੱਲਾ ਬੇਗ ਕਾਬਲ ਤੋਂ ਆਇਆ ਸੀ ਚੜ ਕੇ, ਬੜਾ ਵੱਡਾ ਸਿਪਾਹੀ ਸਲਾਰ ਕੰਬਰ ਬੇਗ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਦੇ ਜੰਗ ਵਿੱਚ ਮਾਰਿਆ।
ਫਿਰ ਪਾਤਸ਼ਾਹ ਤੋਂ ਲਈ ਸਵਾਰ,
ਬਾਅਦ ਵਿੱਚ ਫਿਰ ਬਾਦਸ਼ਾਹਾਂ ਦੇ ਨਾਲ ਸ਼ਾਹਜਹਾਨ ਨੇ ਮੁੜ ਕੇ ਫਿਰ ਠੰਡਾ ਮਤਾ ਧਾਰਨ ਕਰ ਲਿਆ, ਜਦੋਂ ਚਾਰ ਜੰਗਾਂ ਲੜ ਹਟਿਆ। ਫਿਰ ਕੁਝ ਸਮਾਂ ਸ਼ਾਂਤੀ ਰਹੀ, ਗੁਰੂ ਘਰ ਦੀ ਸਾਂਝ ਰਹੀ।
ਦੋਹਰਾ ਫਿਰ ਹਰ ਰਾਏ ਓ ਹਰ ਕ੍ਰਿਸ਼ਨ, ਪਏ ਤਿਮੈ ਗੁਰਦੇਵ।
ਫਿਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਗੁਰਗੱਦੀ ਤੇ ਬੈਠੇ, ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਕੀਰਤਪੁਰ ਸਾਹਿਬ ਦੀ ਧਰਤੀ ਤੇ। ਔਰ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਦੇਵ ਹੋਏ।
ਇੱਛੈ ਪੂਰੈ ਸਿੱਖਨ ਕੀ, ਸਿੱਖ ਕਰੈ ਗੁਰ ਸੇਵ।
ਸਤਿਗੁਰੂ ਜੀ ਐਸੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਹਰਿ ਰਾਏ ਸਾਹਿਬ ਜੀ, ਕਿ ਆਪਣਿਆਂ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਔਰ ਸਿੱਖ ਭਾਵਨਾ ਨਾਲ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਟਹਿਲ ਕਰਦੇ ਹਨ।
ਜੋ ਪਈ ਤੇਗ ਬਹਾਦਰ ਫਿਰ ਗੁਰ ਪਇਓ।
ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਹੋਏ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ।
ਪਰ ਸਵਾਰਥ ਹਿਤ ਜਿਨ ਸਿਰ ਦਇਓ।
ਔਰ ਹੇ ਕੈਪਟਨ ਮਰੇ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਪਰਾਏ ਤੇ ਪਰਉਪਕਾਰ ਕਰਨ ਲਈ, ਪਰ ਸਵਾਰ ਜਿੱਥੇ ਆਪਣਾ ਸਵਾਰਥ, ਇੱਥੇ ਨੌਵੇਂ ਪਾਤਸ਼ਾਹ ਦਾ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਸੀ ਸ਼ਹੀਦੀ ਦੇਣ ਲਈ, ਪਰਾਏ ਸਵਾਰਥ ਲਈ, ਦੂਜਿਆਂ ਦੇ ਭਲੇ ਲਈ, ਦੂਜਿਆਂ ਦੇ ਤਿਲਕ ਤੇ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਆਪਣੀ ਸ਼ਹੀਦੀ ਦਿੱਤੀ।
ਕਲ ਯੁਗ ਮੈਂ ਵੱਡ ਸਾਕਾ ਕੀਓ।
ਕਲੀ ਕਾਲ ਦੇ ਇਸ ਸਮੇਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮੱਘਰ ਸੁਦੀ ਪੰਚਮੀ ਵਾਲੇ ਦਿਨ ਇਹੋ ਜਿਹਾ ਵੱਡਾ ਸਾਕਾ ਕੀਤਾ ਕਿ ਸਾਰੀ ਦੁਨੀਆਂ ਚ ਹਾਹਾਕਾਰ ਮਚ ਗਈ ਸੀ। ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ ਧਰਮ ਹੇਤ, ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੁਖ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ ਠੀਕਰ ਫੁਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਐਸੇ ਦੀਨ ਦਿਆਲ ਸਤਿਗੁਰੂ ਜੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵੱਡਾ ਪਰਉਪਕਾਰ ਕੀਤਾ।
ਧਰਮ ਕਰਮ ਰੱਖ ਹਿੰਦੂਆਂ ਲੀਓ,
ਔਰ ਆਪਣੀ ਸ਼ਹੀਦੀ ਦੇ ਕੇ ਹਿੰਦੂਆਂ ਦੇ ਧਰਮ ਤੇ ਕਰਮ ਦੀ ਰਾਖੀ ਕੀਤੀ। ਤਿਲਕ ਲਾਣਾ ਜਨੇਊ ਪਹਿਨਣ ਦਾ ਸਾਡਾ ਤਾਂ ਕੋਈ ਸੰਬੰਧ ਨਹੀਂ ਸਿੱਖਾਂ ਦਾ, ਉਹਨਾਂ ਦੇ ਧਰਮ ਕਰਮ ਦੀ ਰਾਖੀ ਲਈ, ਉਹਨਾਂ ਦੇ ਧਰਮ ਕਰਮ ਨੂੰ ਰੱਖਣ ਲਈ ਸਤਿਗੁਰੂ ਜੀ ਨੇ ਆਪਣੀ ਸ਼ਹੀਦੀ ਦਿੱਤੀ।
ਪੁੰਨ ਗੋਬਿੰਦ ਸਿੰਘ ਪਏ ਕਲ ਤਾਰੀ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ 9 ਵਰਸ ਦੀ ਉਮਰ ਵਿੱਚ ਸਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਵਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ, ਆ ਜਿਹੜਾ ਪੰਥ ਤੂੰ ਕੈਪਟਨ ਮਰੇ ਪੰਜਾਬ ਚ ਵੇਖਦਾ, ਇਸ ਪੰਥ ਦੇ ਸਿਰਜਣਹਾਰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਗੱਦੀ ਤੇ ਬੈਠੇ। ਖਾਲਸੇ ਪੰਥ ਦੇ ਬਾਨੀ ਪੰਥ ਦੇ ਪਿਤਾ ਪਿਤਾ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਗੱਦੀ ਤੇ ਬੈਠੇ
ਜੇ ਪਾਤਸ਼ਾਹੀ ਕੀਓ ਪੰਥ ਭਾਰੀ
ਉਹਨਾਂ ਨੇ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜੀ ਆਈ ਹੈ ਨਾ ਇੱਕੋ ਜੋਤ ਹੈ ਫਰਕ ਕੋਈ ਨਹੀਂ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਾਤਸ਼ਾਹੀ ਦੇ ਕੇ ਆਪਣਾ ਵੱਡਾ ਭਾਰੀ ਤੇਜਸਵੀ ਪੰਥ ਖਾਲਸਾ ਪੰਥ ਇਸ ਧਰਤੀ ਤੇ ਪੈਦਾ ਕੀਤਾ ਮਹਾਂ ਤੇਗ ਸੀ ਦੰਗੇ ਬਾਜ ਲੜਨ ਮਰਨ ਤੇ ਕਰੇ ਨਾ ਲਾਜ ਉਹਨ ਹਿੰਦੂ ਤੁਰਕਨ ਤੇ ਨਿਆਰਾ ਰਚਿਓ ਖਾਲਸਾ ਪੰਥ ਕਰਾਰਾ ਇਹ ਖਾਲਸਾ ਪੰਥ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਜਿਆ ਹੋਇਆ ਨਰਾਲਾ ਪੰਥ ਹੈ ਨਵੇਕਲਾ ਪੰਥ ਹੈ
ਜਿਮ ਦੀਪਕ ਤੇ ਦੀਪਕ ਜਾਗੇ
ਹੇ ਕੈਪਟਨ ਮਰੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਚ ਕੋਈ ਫਰਕ ਨਹੀਂ ਹੈ ਵੇਖਣ ਵਾਲੇ ਨੂੰ ਦਿਸਦਾ ਹੋਵੇਗਾ ਫਰਕ ਵੀ ਗੁਰੂ ਨਾਨਕ ਸਾਹਿਬ ਨੇ ਤਾਂ ਕੇਵਲ ਸਰੀਰ ਦੇ ਉੱਤੇ ਫਕੀਰੀ ਲਿਬਾਸ ਧਾਰਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸ਼ਸਤਰ ਧਾਰੀ ਨੇ ਉਹ ਤਾਂ ਬਾਜ ਰੱਖਦੇ ਨੇ ਉਹ ਤਾਂ ਸੀਸ ਤੇ ਕਲਗੀ ਸਜਾਉਂਦੇ ਨੇ ਜਗ੍ਹਾ ਰੱਖਦੇ ਨੇ ਘੋੜਿਆਂ ਤੇ ਸਵਾਰ ਹੁੰਦੇ ਆ ਫੌਜਾਂ ਰੱਖਦੇ ਆ ਕਿਲੇ ਬਣਾਉਂਦੇ ਆ ਜੰਗ ਲੜਦੇ ਆ ਵੇਖਣ ਵਾਲਿਆਂ ਨੂੰ ਇਹ ਫਰਕ ਮਹਿਸੂਸ ਹੁੰਦਾ ਪਰ ਇਹ ਫਰਕ ਨਹੀਂ ਸੀ ਜ਼ੁਲਮ ਦੇ ਖਿਲਾਫ਼ ਗੁਰੂ ਨਾਨਕ ਨੇ ਆਵਾਜ਼ ਬੁਲੰਦ ਕੀਤੀ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਦੇ ਵਿੱਚ ਆਪਣਾ ਬਲ ਭਰਿਆ ਹੈ ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਦਾ ਤੇ ਪਹਿਲੇ ਦੀਵੇ ਨਾਲੋਂ ਫਰਕ ਤਾਂ ਨਹੀਂ ਹੋ ਜਾਂਦਾ ਉਹਦਾ ਤੇ ਪਹਿਲੇ ਦੀਵੇ ਦੀ ਲੋ ਨਹੀਂ ਘੱਟ ਜਾਂਦੀ ਉਹ ਵੀ ਓਨਾ ਕੀ ਜਗਦਾ ਜਿਹੜਾ ਅਗਲਾ ਜਗਦਾ ਉਹ ਵੀ ਉਹਦੇ ਵਾਂਗੂ ਹੀ ਜਗਣ ਲੱਗ ਪੈਂਦਾ ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਦਾ ਏਦਾਂ ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਤੋਂ ਗੁਰੂ ਅਮਰਦਾਸ ਸਾਹਿਬ ਏਦਾਂ 10 ਪਾਤਸ਼ਾਹੀਆਂ ਤੱਕ ਜੋਤ ਜਗੀ ਹੈ
ਤਿਉਂ ਗੁਰ ਤੇ ਗੁਰ ਹੋਤ ਪਏ ਆ ਗਏ
ਏਦਾਂ ਗੁਰੂ ਤੋਂ ਅੱਗੇ ਗੁਰੂ ਹੁੰਦੇ ਆਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਤ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮ ਹੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਾਇਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨਾਇਣ ਇੱਕ ਰੂਪ ਹੀ ਹਨ ਫਰਕ ਕੋਈ ਨਹੀਂ ਹੈ ਇੱਕੋ ਹੀ ਰੂਪ ਨੇ ਪ੍ਰਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਇੱਕੋ ਰੂਪ ਨੇ ਫਰਕ ਕੋਈ ਨਹੀਂ ਤੇ ਹੁਣ 10 ਪਾਤਸ਼ਾਹੀਆਂ ਦਾ ਪ੍ਰਤੱਖ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਇੱਕੋ ਰੂਪ ਨੇ ਫਰਕ ਨਹੀਂ ਹੈ ਇਸ ਕਰਕੇ ਗੁਰੂ ਤੋਂ ਅੱਗੇ ਗੁਰੂ ਰੂਪ ਹੋਏ
ਦੋਹਰਾ ਸ੍ਰੀ ਸਤਿਗੁਰ ਜੋ 10 ਪਏ ਦਏ ਉਨਕੇ ਨਾਮ ਸੁਨਾਏ
ਕਹਿੰਦੇ ਕੈਪਟਨ ਮਰੇ ਨੂੰ ਮੈਂ ਲੁਧਿਆਣੇ ਦੇ ਮੁਕਾਮ ਤੇ 10 ਗੁਰੂਆਂ ਦੇ ਨਾਂ ਦੱਸੇ ਉਹਨਾਂ ਬਾਰੇ ਥੋੜਾ ਥੋੜਾ ਵੇਰਵਾ ਦਿੱਤਾ ਕੁਝ ਸਾਖੀਆਂ ਜਿਹੜੇ ਉਹਨਾਂ ਦੇ ਸਵਾਲ ਸਨ ਉਹਨਾਂ ਦੇ ਜਵਾਬ ਦਿੱਤੇ ਇਹ ਵੀ ਦੱਸਿਆ ਵੀ ਦਸਾਂ ਦਾ ਇੱਕੋ ਹੀ ਰੂਪ ਹੀ ਜਾਣਨਾ ਜੇ ਉਹ ਅੱਦ ਪਤ ਇੱਕ ਪੋਸ਼ਿਸ਼ ਤਜ ਕੈ ਬੈਠੈ ਸਭਾ ਦੁਤੀ ਤਨ ਸਜ ਕੈ ਕਹਿੰਦੇ ਜਿਵੇਂ ਕੋਈ ਰਾਜਾ ਆਪਣੀ ਇੱਕ ਪੁਸ਼ਾਕ ਲਾ ਕੇ ਅਗਲੇ ਦਿਨ ਦੂਜੀ ਪੁਸ਼ਾਕ ਪਾ ਕੇ ਤਖ਼ਤ ਤੇ ਬਹਿ ਜਾਏ ਪੁਸ਼ਾਕ ਬਦਲੀ ਆ ਰਾਜਾ ਤਾਂ ਨਹੀਂ ਬਦਲਿਆ ਪੁਸ਼ਾਕ ਤਾਂ ਉਹ ਤਾਂ ਬਦਲਣੀ ਸੀ ਕੱਲ ਹੋਰ ਰੰਗ ਦੀ ਸੀ ਅੱਜ ਦੂਜੇ ਰੰਗ ਦੀ ਪਾ ਲਈ ਹੈ ਕੱਲ ਹੋਰ ਆਭੂਸ਼ਣ ਸੀ ਅੱਜ ਵਿੱਚ ਰਾਜਾ ਤਾਂ ਨਹੀਂ ਬਦਲ ਜਾਂਦਾ ਰਾਜਾ ਤਾਂ ਉਹੀ ਆ ਨਾ ਏਦਾਂ ਸਰੀਰ ਦੇ ਕੱਪੜੇ ਹੀ ਬਦਲੇ ਆ 10 ਜਾਮਿਆਂ ਚ ਰੂਪ ਉਹੀ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਫਰਕ ਨਹੀਂ ਜਿਹੜਾ ਭੇਦ ਸਮਝਦਾ ਨਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਉਹ ਭੇਦਵਾਦੀ ਦ੍ਰਿਸ਼ਟੀ ਵਾਲੇ ਲੋਕ ਦਰਅਸਲ ਗੁਰੂ ਕੇ ਸਿੱਖ ਹੀ ਨਹੀਂ ਹੈ ਕਹਿ ਦਿੰਦੇ ਆ ਨਾ ਕਈ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜੀ ਪੁੱਛੋ ਕਿਉਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਖੰਡੇ ਦੀ ਪੌਲ ਛਕਣੀ ਪੈਂਦੀ ਹੈ ਇਸ ਕਰਕੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਭਲਿਓ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਚ ਕੀ ਫਰਕ ਹੈ ਭਲਾ ਸਾਡੀ ਦ੍ਰਿਸ਼ਟੀ ਚ ਇੰਨਾ ਭੇਦਵਾਦੀ ਬਿਰਤੀ ਬਣ ਚੁੱਕੀ ਹੈ ਵੀ ਸਾਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਚ ਵੀ ਫਰਕ ਮਹਿਸੂਸ ਹੁੰਦਾ। ਭਾਈ ਇੱਕੋ ਰੂਪ ਨੇ, ਕੋਈ ਫਰਕ ਨਹੀਂ ਹੈ। ਜਿਹੜਾ ਫਰਕ ਸਮਝਦਾ ਉਹ ਸਿੱਖ ਨਹੀਂ ਹੈ, ਉਹ ਸਿੱਖੀ ਤੋਂ ਕੋਹਾਂ ਦੂਰ ਹੈ। ਉਹ ਕੇਵਲ ਸਿੱਖ ਹੋਣ ਦਾ ਟਕਵੰਜ ਕਰ ਰਿਹਾ, ਪਖੰਡ ਕਰ ਰਿਹਾ ਵੀ ਉਹਦਾ ਸਰਦਾ ਨਹੀਂ ਹੈ। ਉਦਾਂ ਸਿੱਖ ਹੈ ਨਹੀਂ ਉਹ ਜਿਹੜਾ ਭੇਦ ਸਮਝੇ। ਉਹ ਕਹਿੰਦੇ ਮੈਂ ਕੈਪਟਨ ਮਰੇ ਨੂੰ 10 ਪਾਤਸ਼ਾਹੀਆਂ ਦਾ ਨਾਂ ਦੱਸ ਕੇ ਸੁਣਾਇਆ।
ਤਿਮਹੀ ਬੂਟੇ ਸ਼ਾਹ ਤੇ ਲਏ ਆਪਣੀ ਕਿਤਾਬ ਲਿਖਵਾਏ।
ਕਹਿੰਦੇ ਉਧਰ ਬੂਟੇ ਸ਼ਾਹ ਵੀ ਲਿਖ ਰਿਹਾ ਸੀ ਮੌਲਵੀ। ਕਹਿੰਦੇ ਕੈਪਟਨ ਮਰੇ ਨੇ ਮੇਰੇ ਕੋਲੋਂ ਵੀ ਦਰਿਆਫਤ ਕੀਤੀ, ਉਹਦੇ ਕੋਲੋਂ ਵੀ ਦਰਿਆਫਤ ਕਰਕੇ ਉਹਦੇ ਕੋਲੋਂ ਵੀ ਲਿਖਵਾਇਆ ਤੇ ਮੇਰੇ ਕੋਲੋਂ ਵੀ ਲਿਖਵਾਇਆ।
ਦੋਹਰਾ ਤਬ ਮਾਲੀ ਨੇ ਫਿਰ ਕਹਿਓ ਯੇ ਪੀ ਭੇਤ ਬਤਾਏ।
ਫਿਰ ਕੈਪਟਨ ਮਰੇ ਪੁੱਛਣ ਲੱਗਾ ਰਤਨ ਸਿੰਘ ਹੋਣਾ ਨੂੰ। ਇਹ ਪਹਿਲਾਂ ਗੁਫ਼ਤਗੋਈ ਚੱਲ ਰਹੀ, ਗੱਲਬਾਤ ਹੀ ਚੱਲ ਰਹੀ ਆ ਲੈ। ਕੈਪਟਨ ਮਰੇ ਪੁੱਛਣ ਲੱਗਾ ਰਤਨ ਸਿੰਘ ਵੀ ਮੈਨੂੰ ਇੱਕ ਗੱਲ ਦੱਸ, ਇੱਕ ਭੇਤ ਦੀ ਗੱਲ ਮੈਂ ਤੇਰੇ ਕੋਲੋਂ ਪੁੱਛਣੀ ਹੈ।
ਪਾਤਸ਼ਾਹਨ ਔਰ ਗੁਰਨ ਕੋ ਪਰਿਓ ਬੈਰ ਜਿੱਤ ਪਾਏ।
ਗੁਰੂ ਨਾਨਕ ਸਾਹਿਬ ਤਾਂ ਬਾਬਰ ਨੂੰ ਪਾਤਸ਼ਾਹੀ ਦੇ ਰਹੇ ਨੇ, ਹਮਾਇਓ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਆ ਕੇ ਹੱਥ ਜੋੜ ਰਿਹਾ, ਅਕਬਰ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਸੀਸ ਝੁਕਾ ਰਿਹਾ, ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣਿਆ ਹੋਇਆ, ਇਹ ਬੈਰ ਕਿਵੇਂ ਪੈ ਗਿਆ ਇਕਦਮ ਗੁਰੂ ਘਰ ਦਾ ਬਾਦਸ਼ਾਹਾਂ ਨਾਲ ਮੁਗਲਾਂ ਨੂੰ, ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਰਹੇ ਨੇ, ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ। ਮੈਂ ਇਸ ਗੱਲੋਂ ਹੈਰਾਨ ਹਾਂ ਵੀ ਜੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਦਸ਼ਾਹੀ ਦਿੱਤੀ ਸੀ ਤੇ ਉਹਨਾਂ ਨੂੰ ਤਾਂ ਅਹਿਸਾਨਮੰਦ ਹੋਣਾ ਚਾਹੀਦਾ ਸੀ, ਉਹਨਾਂ ਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ, ਪਰ ਉਹ ਗੁਰੂ ਘਰ ਦੇ ਨਾਲ ਉਹਨਾਂ ਦਾ ਵੈਰ ਕਿਵੇਂ ਪੈ ਗਿਆ, ਉਹ ਕਿਵੇਂ ਗੁਰੂ ਘਰ ਦੇ ਦੁਸ਼ਮਣ ਹੋ ਗਏ।
ਚੋਪਈ ਤਬ ਮੈਂ ਉਸ ਕੋ ਭੇਦ ਬਤਾਇਓ।
ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਮੈਂ ਉਹਨਾਂ ਨੂੰ ਭੇਦ ਦੱਸਿਆ ਕੈਪਟਨ ਮਰੇ ਨੂੰ ਵੀ ਅਸਲ ਗੱਲ ਕੀ ਹੈ।
ਗੁਰੂਅਨ ਸੋ ਜਿਮ ਉਹਨੇ ਕਮਾਇਓ।
ਜਿਵੇਂ ਗੁਰੂ ਘਰ ਦੇ ਨਾਲ ਇਹਨਾਂ ਬਾਦਸ਼ਾਹਾਂ ਨੇ ਵੈਰ ਕਮਾਇਆ, ਔਰੰਗਾ ਜਿਵੇਂ ਵੈਰ ਕਮਾਉਂਦਾ ਰਿਹਾ,
ਕਦੇ ਰਾਜੀ ਕਦੇ ਗੁੱਸੇ ਰਹਾਵੇ।
ਕਦੇ ਰਾਜੀ ਹੋ ਜਾਂਦੇ ਸੀ, ਜਹਾਂਗੀਰ ਪਹਿਲਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਦਾ, ਮੁੜ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣ ਜਾਂਦਾ, ਸ਼ਾਹਜਹਾਨ ਮੁੜ ਕੇ ਲੜਨ ਲੱਗ ਪੈਂਦਾ, ਫਿਰ ਉਹੀ ਸ਼ਾਹਜਹਾਨ ਗੁਰੂ ਘਰ ਦਾ ਸੇਵਕ ਹੋ ਜਾਂਦਾ ਕੋਈ ਸਮੇਂ ਲਈ। ਤੋ ਕਦੇ ਰਾਜੀ ਹੋ ਜਾਂਦੇ ਸਨ, ਕਦੇ ਨਾਰਾਜ਼ ਹੋ ਜਾਂਦੇ ਸਨ।
ਸੋ ਚਾਲ ਜਾਤ ਨਹੀਂ ਸਿਰ ਆਵੇ।
ਕਹਿੰਦੇ ਉਹ ਚਾਲ ਚਲੀ ਜਾ ਰਹੀ ਸੀ, ਸਿਰ ਨਹੀਂ ਸੀ ਆਉਂਦੀ।
ਰਾਜ ਨੋਰੰਗੇ ਸਿਰ ਜਬ ਆਇਓ।
ਕਹਿੰਦੇ ਇੱਦਾਂ ਇਹਨਾਂ ਦੀਆਂ ਪੁਸ਼ਤਾਂ ਦਰ ਪੁਸ਼ਤਾਂ ਅੱਗੇ ਰਾਜ ਬਦਲਦਾ ਰਿਹਾ, ਬਾਬਰ ਤੋਂ ਲੈ ਕੇ ਹਮਾਇਓ, ਹਮਾਇਓ ਤੋਂ ਬਾਅਦ ਫਿਰ ਅਕਬਰ, ਅਕਬਰ ਤੋਂ ਬਾਅਦ ਜਹਾਂਗੀਰ, ਜਹਾਂਗੀਰ ਤੋਂ ਬਾਅਦ ਸ਼ਾਹਜਹਾਨ, ਸ਼ਾਹਜਹਾਨ ਤੋਂ ਬਾਅਦ ਉਹ ਬਾਦਸ਼ਾਹੀ ਦਾ ਸਿਲਸਿਲਾ ਚੱਲਦਾ ਚੱਲਦਾ ਔਰੰਗੇ ਦੇ ਸਿਰ ਤੇ ਆਇਆ।
ਬੜੋ ਪਾਪ ਉਸ ਕੇ ਦਿਲ ਭਾਇਓ।
ਔਰੰਗੇ ਦੇ ਮਨ ਵਿੱਚ ਜਦੋਂ ਔਰੰਗਾ ਬੈਠਾ, ਪਾਪੀ ਤਾਂ ਇਹਦੇ ਵਡੇਰੇ ਵੀ ਸੀ, ਪਰ ਜਦੋਂ ਔਰੰਗਾ ਤਖ਼ਤ ਤੇ ਬੈਠਾ ਇਹਦੇ ਮਨ ਚ ਬੜਾ ਵੱਡਾ ਪਾਪ ਆਇਆ।
ਇਤ ਨੋਰੰਗ ਉਤ ਤੇਗ ਬਹਾਦਰ।
ਇਧਰ ਨੋਰੰਗਾ ਹਿੰਦੁਸਤਾਨ ਦਾ ਬਾਦਸ਼ਾਹ, ਉਧਰ ਨੌਵੇਂ ਪਾਤਸ਼ਾਹ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨਾਵੇਂ ਗੁਰੂ ਨੇ।
ਭਏ ਜਗਤ ਮੈਂ ਦੋ ਉਜਾਗਰ।
ਔਰੰਗਾ ਵੀ ਉਜਾਗਰ ਸੀ ਔਰ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਉਜਾਗਰ ਨੇ, ਪ੍ਰਗਟ ਨੇ। ਕਿਵੇਂ ਇਹਨੇ ਸਤਿਗੁਰਾਂ ਦੇ ਘਰ ਨਾਲ ਵੈਰ ਕਮਾਇਆ, ਔਰੰਗੇ ਨੇ ਕਿਵੇਂ ਅੱਤ ਚੁੱਕੀ, ਹਾਲਾਂਕਿ ਅੱਤ ਤਾਂ ਇਹਦੇ ਪਿਓ ਨੇ ਹੀ ਸ਼ੁਰੂ ਕਰ ਦਿੱਤੀ ਸੀ ਸ਼ਾਹਜਹਾਨ ਨੇ। ਖਾਲਸਾ ਜੀ, ਔਰੰਗੇ ਨੇ ਤਾਂ ਹੱਦ ਮੁਕਾਈ ਆ, ਪਰ ਸ਼ੁਰੂਆਤ ਤਾਂ ਤਕਰੀਬਨ ਅਕਬਰ ਦੇ ਸਮੇਂ ਤੋਂ ਹੀ ਹੋ ਗਈ ਸੀ ਧਰਮ ਤਬਦੀਲ ਕਰਨ ਦੀ। ਸ਼ਾਹਜਹਾਨ ਨੇ ਆਪਣੀ ਨਫ਼ਰਤ ਵਿਖਾਈ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸਥਾਨ ਲਾਹੌਰ 'ਚ ਨਿਟਾਇਆ। ਸ਼ਾਹਜਹਾਨ ਛੇਵੇਂ ਪਾਤਸ਼ਾਹ ਦੇ ਸਮੇਂ ਇਹਨੇ ਲਾਹੌਰ ਵਿੱਚ ਮਹਾਰਾਜ ਜੀ ਦੇ ਸਥਾਨ ਦੀ ਬੇਅਦਬੀ ਕੀਤੀ ਸੀ, ਗੁਰੂ ਘਰ ਤਾਇਆ, ਫਿਰ ਬਾਅਦ ਚ ਮੰਦਰ ਢਾਣ ਦੀ ਪ੍ਰਥਾ ਇਹਨਾਂ ਵਿੱਚ ਚੱਲੀ, ਲੋਕਾਂ ਦੇ ਜਬਰੀ ਧਰਮ ਤਬਦੀਲ ਕਰਨ ਦੀ ਮਰਿਆਦਾ ਇਹਨਾਂ ਨੇ ਬੰਨੀ। ਤੇ ਨੌਵੇਂ ਪਾਤਸ਼ਾਹ ਦਾ ਫਿਰ ਇੱਥੋਂ ਵੈਰ ਪਿਆ। ਕੈਪਟਨ ਮਰੇ ਨੂੰ ਦੱਸ ਰਹੇ ਨੇ ਭਾਈ ਰਤਨ ਸਿੰਘ ਜੀ ਕਿ ਔਰੰਗੇ ਨੇ ਨੌਵੇਂ ਪਾਤਸ਼ਾਹ ਨਾਲ ਵੈਰ ਕਿਵੇਂ ਕਮਾਇਆ। ਉਦਾਂ ਕੋਈ ਵੈਰ ਨਹੀਂ ਸੀ, ਗੁਰੂ ਘਰ ਤਾਂ ਨਿਰਵੈਰ ਹੈ, ਪਰ ਉਪਕਾਰ ਕਰਨ ਵਾਸਤੇ ਗੁਰਦੇਵ ਨੇ ਆਪਣੀ ਸ਼ਹੀਦੀ ਦਿੱਤੀ ਹੈ। ਉਹਦਾ ਕੁਝ ਕੁ ਪ੍ਰਸੰਗ ਭਾਈ ਸਾਹਿਬ ਜੀ ਅੱਗੇ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦੇ ਦਰ ਘਰ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਘਰ ਨੌ ਨਦਿਆਵੈ ਤਾਏ, ਕਰ ਨੌ ਨਦਿਆਵੈ ਤਾਏ,
ਕਰ ਨੌ ਨਦਿਆਵੈ ਤਾਏ, ਕਰ ਨੌ ਨਦਿਆਵੈ ਤਾਏ,
ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ,
ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।